ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਰਦਾਸ ਗੁਰ ਹਿਰਦੇ ਧਿਆਵੋ ਗੁਰ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਤੇਗ ਬਹਾਦਰ ਜੀ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਅਪਸ਼ਗਨ ਵਿਚਾਰੋਂ ਕੈਸੇ ਕੋ ਹੋਏ ਸਨਮੁਖ ਲਖੋ ਨਾ ਐਸੇ ਇਮ ਕਹਿ ਸਨੇ ਸਨੇ ਮਗ ਚਾਲਾ ਦੁਸ਼ਟ ਹਿਰਦੇ ਹੰਕਾਰ ਵਿਸਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਔਰ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਹਰ ਰੋਜ਼ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਨੇ ਜੋ ਅਨੇਕ ਪ੍ਰਕਾਰ ਦੇ ਕੌਤਕ ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਕੀਤੇ ਹਨ ਪਰਉਪਕਾਰ ਕੀਤੇ ਹਨ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸਤਿਗੁਰਾਂ ਦੀ ਉਹ ਕਥਾ ਕਹਿਣ ਸੁਣਨ ਤੋਂ ਬਾਹਰੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੋ ਗੁਰੂ ਘਰ ਦੇ ਪਿਆਰੇ ਗੁਰਸਿੱਖ ਹਨ ਉਹ ਸਤਿਗੁਰਾਂ ਦੀ ਮਹਿਮਾ ਦੇਖ ਦੇਖ ਕੇ ਜਿਉਂਦੇ ਹਨ, ਖੁਸ਼ ਹੁੰਦੇ ਹਨ। ਗੁਰਸਿੱਖਾਂ ਕੇ ਮਨ ਭਾਵਨ ਦੀ ਗੁਰ ਸਤਿਗੁਰ ਕੀ ਵਡਿਆਈ। ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਤਰ ਹਿਰਦੈ ਪਾਈ। ਦੂਜੇ ਪਾਸੇ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ ਉਹਨਾਂ ਪਰਾਇਆ ਭਰਾ ਨਾ ਸੁਖਾਈ। ਜਿਹੜੇ ਗੁਰੂ ਘਰ ਦੇ ਦੁਖੀ ਦੁਸ਼ਟ ਹਨ ਉਹ ਗੁਰੂ ਘਰ ਦੀ ਮਹਿਮਾ ਨੂੰ ਦੇਖ ਨਹੀਂ ਸਕਦੇ। ਸੋ ਸਾਧ ਸੰਗਤ ਜੀ, ਦੁਸ਼ਟ ਸੁਲੀ ਖਾਨ ਪ੍ਰਿਥੀ ਦਾ ਪ੍ਰੇਰਿਆ ਹੋਇਆ ਦਿੱਲੀ ਤੋਂ ਫੌਜਾਂ ਲੈ ਕੇ ਚੱਲਿਆ ਹੈ। ਚੰਦੂ ਨਾਲ ਵੀ ਉਸਨੇ ਗੱਲਬਾਤ ਕੀਤੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਾਂ ਤਾਂ ਸ਼ਹੀਦ ਕੀਤਾ ਜਾਵੇ ਜਾਂ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਵੇ। ਇਸ ਇਰਾਦੇ ਦੇ ਨਾਲ ਇਸ ਦੁਸ਼ਟ ਬੰਦੇ ਨੇ ਤਿਆਰੀਆਂ ਕੀਤੀਆਂ ਹਨ। ਇੱਧਰ ਪ੍ਰਿਥੀ ਚੰਦ ਨੂੰ ਖਬਰ ਹੋਈ ਹੈ ਵੀ ਤੇਰਾ ਮਿੱਤਰ ਆ ਰਿਹਾ ਹੈ। ਪ੍ਰਿਥੀ ਚੰਦ ਨੂੰ ਬੜਾ ਚਾਅ ਚੜਿਆ, ਉਹਨੇ ਉਹਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਕੀਤੀਆਂ। ਕੋਠੇ ਗੁਰੂ ਪਿੰਡ ਵਿੱਚ ਸਾਰਾ ਬੰਦੋਬਸਤ ਉਹਦੀ ਫੌਜ ਦੇ ਲੰਗਰ ਪਾਣੀ ਦਾ, ਘੋੜਿਆਂ ਦੇ ਘਾਹ ਪੱਠੇ ਦਾ ਕੀਤਾ। ਉੱਧਰ ਗੁਰੂ ਕੀ ਸੰਗਤ ਨੇ, ਦਿੱਲੀ ਦੀ ਸੰਗਤ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਇਹ ਸੁਨੇਹਾ ਪਹੁੰਚਾਇਆ ਵੀ ਸਤਿਗੁਰੂ ਦੁਸ਼ਮਣ ਤੁਹਾਡੇ 'ਤੇ ਚੜ੍ਹ ਕੇ ਆ ਰਿਹਾ, ਕੋਈ ਹੀਲਾ ਕੋਈ ਉਪਰਾ ਕਰ ਲਓ। ਪਰ ਸਤਿਗੁਰੂ ਜੀ ਨੇ ਅੱਗੋਂ ਬਚਨ ਕੀਤਾ, ਮੈਂ ਸਭ ਕਿਸੇ ਛੋੜ ਪ੍ਰਭ ਤੂੰ ਹੀ ਧਿਆਇਆ, ਵਾਹਿਗੁਰੂ ਜੋ ਕਰੇਗਾ ਹੋਵੇਗਾ, ਕਿਸੇ ਤਰ੍ਹਾਂ ਦੀ ਕੋਈ ਸਿਆਣਪ ਚਤਰਾਈ ਕਰਨ ਦੀ ਲੋੜ ਨਹੀਂ, ਨਿਸ਼ਚਿੰਤ ਹੋ ਕੇ ਬੈਠੇ ਰਹੋ, ਹਰ ਬਿਨ ਕੋਈ ਮਾਰ ਜਵਾਲ ਨਾ ਸਕੈ, ਮਨ ਹੋਏ ਨਿਸ਼ਚਿੰਤ ਨਿਸਲ ਹੋਏ ਰਹੀਏ। ਇਹ ਕਥਾ ਅੱਗੇ ਹੁਣ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮੈਂ ਅਪਸ਼ਗਨ ਬਚਾ ਰਹਾ ਹੂੰ ਕੈਸੇ।
ਜਦੋਂ ਸੁਨੀ ਖਾਨ ਦਿੱਲੀ ਤੋਂ ਚੜ੍ਹਿਆ ਤੇ ਕੁਝ ਅਪਸ਼ਗਨ ਹੋਏ, ਸਿਰ ਦੇ ਉੱਤੇ ਕਾਂ ਆ ਕੇ ਬਹਿ ਗਿਆ, ਹਿਰਣਾਂ ਦੀ ਡਾਰ ਪਿਛਲੇ ਪੈਰੀਂ ਦੌੜਦੀ ਹੋਈ ਨਜ਼ਰ ਆਈ, ਇਸੇ ਤਰ੍ਹਾਂ ਹੋਰ ਵੀ ਕੁਝ ਬਦਸਗਨੀਆਂ ਹੋਈਆਂ। ਜਿਸ ਨੂੰ ਦੇਖ ਕੇ ਨਾਲਦਿਆਂ ਨੇ ਕਿਹਾ, ਖਾਨ ਸਾਹਿਬ ਤੁਹਾਡੇ ਸਰੀਰ ਦੀ ਖੈਰ ਹੋਣੀ ਚਾਹੀਦੀ ਹੈ, ਸਗਨ ਮਾੜੇ ਨਜ਼ਰ ਆ ਰਹੇ ਨੇ। ਕਹਿਣ ਲੱਗਾ, ਮੈਂ ਇਹਨਾਂ ਸਗਨਾਂ ਦੀ ਪਰਵਾਹ ਨਹੀਂ ਕਰਦਾ, ਮੈਂ ਪੰਜਾਬ ਹੀ ਚੱਲਿਆ, ਮਾਝੇ ਵਿੱਚ ਕੋਈ ਜੰਗ ਨੂੰ ਥੋੜ੍ਹਾ ਚੱਲਿਆ, ਇਹੋ ਜਿਹੇ ਖਤਰੇ ਤਾਂ ਲੜਾਈ 'ਚ ਹੁੰਦੇ ਆ ਵੀ ਕਿਤੇ ਮੌਤ ਨਾ ਹੋ ਜਾਵੇ। ਮੈਂ ਪੰਜਾਬ ਮਾਝੇ ਦੇਸ਼ ਵਿੱਚ ਜਾਣਾ ਹੈ, ਕੋਈ ਲੜਾਈ ਨਹੀਂ ਕਰਨੀ, ਇੱਕ ਗੁਰੂ ਅਰਜਨ ਦੇਵ ਨੂੰ ਫੜਨਾ ਹੈ, ਉਹ ਕੋਈ ਵੱਡੀ ਗੱਲ ਕੋਈ ਨਹੀਂ ਮੇਰੇ ਵਾਸਤੇ, ਉਹ ਕਿਹੜਾ ਮੇਰਾ ਮੁਕਾਬਲਾ ਕਰ ਸਕਣਗੇ, ਉਹਨਾਂ ਕੋਲ ਕਿਹੜੀ ਕੋਈ ਫੌਜ ਹੈ, ਉੱਥੇ ਮੇਰੀ ਮੌਤ ਦਾ ਕੋਈ ਖਤਰਾ ਨਹੀਂ, ਮੈਨੂੰ ਕੋਈ ਡਰ ਨਹੀਂ, ਤੁਸੀਂ ਇਹ ਚਿੰਤਾ ਮਨ 'ਚੋਂ ਕੱਢ ਦਿਓ ਵੀ ਮੈਨੂੰ ਕੋਈ ਉੱਥੇ ਮਾਰ ਦੇਵੇਗਾ, ਮੈਂ ਇਹਨਾਂ ਅਪਸ਼ਗਨਾਂ ਤੋਂ ਕਿਵੇਂ ਵਿਚਾਰਾਂ, ਕਿਉਂ ਵਿਚਾਰਾਂ।
ਕੋਹੇ ਸਨਮੁਖ ਲਖਾਉਣਾ ਐਸੇ,
ਮੈਨੂੰ ਕੋਈ ਮਾਈ ਦਾ ਲਾਲ ਨਜ਼ਰ ਨਹੀਂ ਆਉਂਦਾ ਜਿਹੜਾ ਮੇਰਾ ਮੁਕਾਬਲਾ ਕਰ ਸਕਦਾ ਹੋਵੇ, ਮੇਰਾ ਸਾਹਮਣਾ ਕਰ ਸਕਦਾ ਹੋਵੇ।
ਇਮ ਕਹਿ ਸਨੇ ਸਨੇ ਮਗ ਚਾਲਾ,
ਇਸ ਤਰ੍ਹਾਂ ਕਹਿ ਕੇ ਸੁਲੀ ਖਾਨ ਦਿੱਲੀ ਤੋਂ ਚੱਲ ਪਿਆ।
ਦੁਸ਼ਟ ਹਿਰਦੇ ਹੰਕਾਰ ਬਿਸਾਲਾ,
ਦੁਸ਼ਟ ਆਤਮਾ ਜਿਹਦੇ ਮਨ 'ਚ ਬੜਾ ਹੰਕਾਰ ਹੈ, ਗੁਰੂ ਸਾਹਿਬ ਜੀ ਨੂੰ ਮਹਾਰਾਜ ਨੂੰ ਸ਼ਹੀਦ ਕਰਨਾ ਚਾਹੁੰਦਾ ਹੈ। ਹਾਂਜੀ,
ਪੁੱਤਰ ਸਖਾ ਸਭ ਸੰਗ ਲਏ ਹੈ,
ਆਪਣੇ ਪੁੱਤਰਾਂ ਨੂੰ, ਆਪਣੇ ਭਤੀਜਿਆਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੀ ਫੌਜ ਨੂੰ ਨਾਲ ਲੈ ਕੇ ਚੱਲਿਆ ਹੈ।
ਦਿਵਸ ਚੱਲ ਹੈ ਥਿਰ ਨਿਸਾ ਪਾਏ ਹੈ,
ਸਾਰਾ ਦਿਨ ਫੌਜ ਲੈ ਕੇ ਦਿੱਲੀਓਂ ਤੁਰਦਾ ਹੈ, ਜਿੱਥੇ ਰਾਤ ਪੈਂਦੀ ਹੈ ਉੱਥੇ ਆਰਾਮ ਕਰਦਾ ਹੈ।
ਗਮਨਤ ਮਗ ਸਗਰੋ ਉਲੰਘਾਹਿਓ,
ਸਾਰਾ ਪਿੰਡਾ ਦੋ ਚਾਰ ਦਿਨਾਂ ਵਿੱਚ ਲੰਘ ਕੇ
ਕੋਠੇ ਗ੍ਰਾਮ ਦਿਸ਼ਾ ਸਮਹਾਹਿਓ,
ਕੋਠੇ ਗ੍ਰਾਮ ਵੱਲ ਆ ਗਿਆ। ਕੋਠਾ ਪਿੰਡ ਸਾਧ ਸਿੰਘ ਜੀ ਬਰਨਾਲੇ ਤੋਂ ਕੋਈ 35 ਕਿਲੋਮੀਟਰ 'ਤੇ, ਬਾਜੇ ਖਾਨੇ ਵਾਲੇ ਰੋਡ 'ਤੇ ਜਾਈਏ ਭਗਤਾ ਭਾਈ ਕਾ ਆਉਂਦਾ ਹੈ, ਉਹਦੇ ਨੇੜੇ ਕਰਕੇ ਇਹ ਪਿੰਡ ਪੈਂਦਾ ਉਸ ਇਲਾਕੇ ਵਿੱਚ। ਭਗਤੇ ਭਾਈ ਤੋਂ ਮਸੀਂ 2-3 ਮੀਲ ਹੀ ਹੈ, ਸਾਰਾ ਨਿਆਲ ਹੀ ਹੈ, ਉੱਥੇ ਪਹੁੰਚ ਗਿਆ। ਹਾਂਜੀ,
ਇੱਕ ਮੰਜ਼ਲ ਨਰ ਪਠਿਓ ਅਗਾਰੀ,
ਉਹਨੇ ਇੱਕ ਮੰਜ਼ਲ ਪਹਿਲਾਂ ਹੀ ਬੰਦਾ ਭੇਜ ਛੱਡਿਆ ਸੀ ਵੀ ਸੁਲੀ ਖਾਨ ਆ ਰਿਹਾ ਹੈ, ਪ੍ਰਿਥੀ ਚੰਦ ਨੂੰ ਖਬਰ ਕਰ ਦਿਓ।
ਪ੍ਰਿਥੀਏ ਕੋ ਸੁਧ ਜਾਏ ਉਚਾਰੀ,
ਉਹ ਬੰਦੇ ਨੇ ਜਾ ਕੇ ਪਹਿਲਾਂ ਹੀ ਪ੍ਰਿਥੀ ਚੰਦ ਨੂੰ ਖਬਰ ਦਿੱਤੀ,
ਸੁਲਹੀ ਸਖਾ ਤੋਹੇ ਚੱਲ ਆਹਿਓ,
ਕਿ ਬਾਬਾ ਪ੍ਰਿਥੀ ਚੰਦ ਜੀ ਤੁਹਾਡਾ ਮਿੱਤਰ ਸੁਲੀ ਖਾਨ ਆ ਗਿਆ ਹੈ,
ਮਿਲਣ ਹੇਤ ਹਿਰਿਓ ਲਲਚਾਹਿਓ,
ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ, ਬੜੇ ਖੁਸ਼ੀ ਨਾਲ ਤੁਹਾਡੇ ਦਰਸ਼ਨ ਕਰਨ ਲਈ ਆ ਰਿਹਾ, ਤੁਹਾਡਾ ਮਿੱਤਰ ਹੈ, ਇਸ ਕਰਕੇ ਬੜੇ ਉਤਸ਼ਾਹ ਨਾਲ ਤੁਹਾਡੇ ਨਗਰ 'ਚ ਆ ਰਿਹਾ ਹੈ।
ਸੁਣ ਫੂਲਿਓ ਚਨ ਗੁਰਤਾ ਪਾਈ,
ਬਸ ਇਹ ਸੁਣ ਕੇ ਪ੍ਰਿਥੀ ਚੰਨ ਚਾਹ ਚੜ੍ਹ ਗਿਆ, ਇੰਨੀ ਖੁਸ਼ੀ ਹੋਈ ਵੀ ਮਨ ਨੂੰ ਗੁਰਿਆਈ ਮਿਲ ਗਈ, ਕੰਮ ਬਣ ਗਿਆ ਸਮਝੋ। ਹਾਂਜੀ,
ਅਬ ਮੇਰੋ ਦੇ ਕੰਮ ਬਣਾਈ,
ਕਹਿੰਦਾ ਬਸ ਹੁਣ ਮੇਰਾ ਕੰਮ ਬਣਿਆ ਹੀ ਸਮਝੋ। ਹਾਂਜੀ,
ਸਗਲ ਪਾਤ ਕੀ ਠਾਨਸ ਤਿਆਰੀ,
ਸਭ ਤਰ੍ਹਾਂ ਦੀ ਤਿਆਰੀ ਕਰਕੇ,
ਤ੍ਰਿਣ ਔਰ ਅੰਨ ਸੰਚ ਕਰ ਪਾਰੀ,
ਘਿਓ ਆਟਾ ਘਾਹ ਪੱਠਾ ਪਹਿਲਾਂ ਹੀ ਰੱਖਿਆ ਹੋਇਆ ਸੀ, ਸਾਂਭ ਕੇ ਤਿਆਰੀ ਕਰਕੇ,
ਨਿਸਕੋ ਜਾਗਤ ਰਹਿਓ ਆਨੰਦਤ,
ਸਵੇਰੇ ਸੁਲੀ ਖਾਂ ਨੇ ਆਉਣਾ ਹੈ, ਸਾਰੀ ਰਾਤ ਪਿਰਥੀਏ ਨੂੰ ਨੀਂਦ ਹੀ ਨਹੀਂ ਆਈ, ਬੜੇ ਚਾਹ ਦੇ ਨਾਲ ਉਡੀਕਦਾ ਰਿਹਾ ਵੀ ਸਵੇਰੇ ਮੇਰਾ ਮਿੱਤਰ ਆਵੇਗਾ।
ਬੋਲਤ ਕਰਤ ਉਡੀਕ ਬੁਲੰਦਤ,
ਹਾਂ ਉਹਦੀ ਬੜੀ ਉਡੀਕ ਕਰ ਰਿਹਾ ਵੀ ਸਵੇਰੇ ਮੇਰੇ ਮਿੱਤਰ ਨੇ ਆਉਣਾ ਹੈ।
ਭਈ ਪਰਾਤ ਸੁਲਹੀ ਟਿਗ ਆਇਓ,
ਸਵੇਰ ਹੋਈ ਸੁਲੀ ਖਾਨ ਆਇਆ,
ਸੁਣ ਕਰ ਆਗੇ ਲੈਣ ਸਦਾਇਓ,
ਪ੍ਰਿਥੀ ਚੰਦ ਉਹਨੂੰ ਲੈਣ ਵਾਸਤੇ ਅੱਗੋਂ ਦੀ ਗਿਆ। ਪ੍ਰਿਥੀ ਚੰਦ ਆਪਣੇ ਨਾਲ ਪਿੰਡ ਦੇ ਪਤਵੰਤੇ ਬੰਦੇ ਲੈ ਕੇ, ਪੰਜ ਸੱਤ ਸੇਵਾਦਾਰ ਲੈ ਕੇ ਸੁਲੀ ਖਾਨ ਨੂੰ ਸਵਾਗਤ ਕਰਨ ਲਈ, ਜੀ ਆਇਆਂ ਆਖਣ ਲਈ, ਵੈਲਕਮ ਕਰਨ ਲਈ ਅੱਗੇ ਦੀ ਗਿਆ ਹੈ। ਹਾਂਜੀ,
ਕੇ ਚਿਤ ਮਾਨ ਬਲੀ ਨੇ ਸੰਗ,
ਕੁਝ ਬੰਦੇ ਨਾਲ ਲੈ ਕੇ ਗਿਆ ਹੈ,
ਮਿਲਿਓ ਜਾਏ ਕਰ ਧਰੇ ਉਮੰਗ,
ਬੜੀ ਉਮੰਗ ਨਾਲ ਬੜੇ ਉਤਸ਼ਾਹ ਨਾਲ ਜਾ ਕੇ ਮਿਲਿਆ ਹੈ।
ਦੋਨੋ ਉਤਰ ਗਲੇ ਸੋਣ ਲਾਗੇ,
ਦੋਵੇਂ ਬਾਬਾ ਪ੍ਰਿਥੀ ਚੰਦ ਤੇ ਸੁਲੀ ਖਾਨ ਇੱਕ ਦੂਜੀ ਨੂੰ ਗਲਵਕੜੀ ਪਾ ਕੇ, ਜੱਫੀ ਪਾ ਕੇ ਮਿਲੇ ਹਨ।
ਬੂਜਤ ਕੁਸ਼ਲ ਹਿਰਦੇ ਅਨੁਰਾਗੇ,
ਇੱਕ ਦੂਜੀ ਨੂੰ ਪਿਆਰ ਨਾਲ ਮਿਲ ਕੇ ਇੱਕ ਦੂਜੀ ਦਾ ਮਾਣ ਸਤਿਕਾਰ ਕੀਤਾ ਹੈ, ਹਾਲ ਚਾਲ ਸੁੱਖ ਸ਼ਾਂਤ ਪੁੱਛੀ ਹੈ, ਦੋਵਾਂ ਨੇ ਇੱਕ ਦੂਜੀ ਨਾਲ ਬਹੁਤ ਪਿਆਰ ਜਤਾਇਆ ਹੈ।
ਹਰਖ ਪਰਸਪਰ ਮਿਲ ਕਰ ਕੀਨਾ,
ਆਪਸ ਮਿਲ ਕੇ ਖੁਸ਼ ਬੜੇ ਹੋਏ ਨੇ ਦੋਵੇਂ ਹੀ। ਚੋਰ ਚੋਰ ਮਸੇਰੇ ਭਾਈ ਹੁੰਦੇ ਨੇ, ਉਹ ਗੱਲ ਇੱਥੇ ਦੁਸ਼ਟਾਂ ਦੀ ਦੁਸ਼ਟਾਂ ਨਾਲ ਪਿਰਹੜੀ ਹੁੰਦੀ ਹੈ। ਸੋ ਬਾਬਾ ਪ੍ਰਿਥੀ ਚੰਦ ਅਤੇ ਸੁਲੀ ਖਾਨ ਬਹੁਤ ਖੁਸ਼ ਹੋਏ ਨੇ ਇੱਕ ਦੂਜੀ ਨੂੰ ਮਿਲ ਕੇ।
ਉਨ ਪ੍ਰਿਥੀਏ ਆਸ਼ਕ ਗਨ ਦੀਨੋ,
ਫਿਰ ਬਾਬੇ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਗੁਰੂ ਬਣਾ ਕੇ ਸੁਲੀ ਖਾਨ ਨੂੰ ਆਸ਼ੀਰਵਾਦ ਵੀ ਦਿੱਤੀ ਹੈ, ਜਿਵੇਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਆਸ਼ੀਰਵਾਦ ਦਿੰਦੇ ਹਨ। ਇੱਦਾਂ ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਨ ਨੂੰ ਆਸ਼ੀਰਵਾਦ ਦਿੱਤੀ ਹੈ, ਆਪਣੇ ਆਪ ਨੂੰ ਗੁਰੂ ਸ਼ੋ ਕਰਦਾ ਹੈ। ਹਾਂਜੀ,
ਸਤਿਗੁਰ ਕਰ ਹੈ ਮਰਾਤਬ ਉੱਚਾ,
ਹਾਂ ਕਹਿਣ ਲੱਗਾ ਬਾਬਾ ਨਾਨਕ ਤੇਰਾ ਮਰਾਤਬਾ ਉੱਚਾ ਕਰੇਗਾ, ਸਤਿਗੁਰੂ ਤੇਰੇ ਕਾਜ ਰਾਸ ਕਰੇਗਾ। ਹਾਂਜੀ,
ਵਧੋ ਮਿਲਹੋ ਜੋ ਤੁਮ ਮਨ ਰੁਚੋ,
ਹਾਂ ਜੋ ਤੁਸੀਂ ਚਾਹੋਗੇ ਨਾ ਤੁਹਾਨੂੰ ਮਿਲੇਗਾ। ਸੁਲੀ ਖਾਨ ਜੀ, ਤੁਹਾਡੀ ਬੜੀ ਤਰੱਕੀ ਹੋਣੀ ਹੈ, ਤੁਸੀਂ ਬੜੇ ਉੱਚੇ ਅਹੁਦਿਆਂ 'ਤੇ ਜਾਣਾ ਹੈ, ਬੜੀ ਤਰੱਕੀ ਕਰਨੀ ਹੈ ਤੁਸੀਂ। ਹਾਂਜੀ,
ਸਦਾ ਸਹਾਏ ਅੰਗ ਸੰਗ ਰਹੇ,
ਗੁਰੂ ਤੁਹਾਡੇ ਅੰਗ ਸੰਗ ਰਹੇਗਾ, ਗੁਰੂ ਦੀ ਸਦਾ ਤੁਹਾਡੇ 'ਤੇ ਮਿਹਰ ਰਹੇਗੀ। ਹਾਂਜੀ,
ਸ਼ਾਹ ਖੁਸ਼ੀ ਕਰ ਕਰ ਨਿਤ ਚਾਹੇ,
ਬਾਦਸ਼ਾਹ ਵੀ ਤੁਹਾਨੂੰ ਹਮੇਸ਼ਾ ਪਸੰਦ ਕਰਦਾ ਹੈ ਅਤੇ ਅੱਗੇ ਨੂੰ ਵੀ ਕਰਦਾ ਹੀ ਰਹੇਗਾ। ਇਹ ਮੇਰਾ ਆਸ਼ੀਰਵਾਦ ਹੈ ਵੀ ਹਮੇਸ਼ਾ ਤੇਰੀ ਜੈ ਜੈਕਾਰ ਹੋਣੀ ਹੈ, ਤੇਰਾ ਬੜਾ ਪ੍ਰਤਾਪ ਹੋਣਾ ਹੈ, ਬੜੀ ਤੇਰੀ ਸੋਭਾ ਹੋਣੀ ਹੈ। ਹਾਂਜੀ,
ਕਹਿ ਸੁਲਹੀ ਬੜੀ ਕਿਰਪਾ ਤੁਮਾਰੀ,
ਅੱਗੋਂ ਸੁਲੀ ਖਾਤ ਜੋੜ ਕੇ ਕਹਿਣ ਲੱਗਾ ਬਾਬਾ ਜੀ ਇਹ ਸਭ ਤੁਹਾਡੀ ਕਿਰਪਾ ਹੀ ਹੈ, ਤੁਹਾਡੀ ਮਿਹਰ ਨਾਲ ਅੱਜ ਤੱਕ ਮੈਨੂੰ ਕੋਈ ਤੰਗੀ ਨਹੀਂ ਆਈ, ਅੱਗੇ ਵੀ ਨਹੀਂ ਆਉਣੀ। ਹਾਂਜੀ,
ਅਭਿਲਾਖਾ ਸਭ ਪੁਰਬ ਹਮਾਰੀ,
ਤੁਸੀਂ ਸਾਡਾ ਹੀ ਦੁਆ ਕਰਦੇ ਹੋ, ਸਾਡੇ ਲਈ ਅਰਦਾਸ ਕਰਦੇ ਹੋ, ਸਾਡੀਆਂ ਅਭਿਲਾਸ਼ਾਂ ਤੁਸੀਂ ਪੂਰੀਆਂ ਕਰਦੇ ਹੋ, ਫਿਰ ਸਾਨੂੰ ਕਾਹਦਾ ਘਾਟਾ ਹੈ। ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਂਜੀ,
ਕਾਰਜ ਤੋਰ ਮੋਰ ਉਰ ਰਹਾ,
ਤੁਹਾਡਾ ਅਤੇ ਮੇਰਾ ਕੰਮ ਜਿਹੜਾ ਹੈ ਉਹ ਰੁਕਿਆ ਹੋਇਆ, ਮੇਰੇ ਜੁੰਮੇ ਹੈ, ਮੈਨੂੰ ਯਾਦ ਹੈ ਕਈ ਸਾਲਾਂ ਦਾ, ਉਹ ਕੰਮ ਮੈਂ ਕਰਨਾ ਹੈ, ਐਤਕੀ ਮੈਂ ਤੁਹਾਡਾ ਕੰਮ ਕਰਨ ਹੀ ਆਇਆ ਪੰਜਾਬ ਵਿੱਚ। ਹਾਂਜੀ,
ਕਰੋ ਪੂਰ ਅਬ ਕਹਿ ਜਿਮ ਅਹਾ,
ਐਤਕੀ ਜਿਵੇਂ ਵੀ ਹੋਇਆ ਕੰਮ ਪੂਰਾ ਕਰਕੇ ਹੀ ਵਾਪਸ ਮੁੜਾਂਗੇ। ਹਾਂਜੀ,
ਝਗੜੇ ਪਾਛੇ ਛੋਰ ਨਾ ਜਾਊਂ,
ਹਾਂ ਮੈਂ ਐਤਕੀ ਝਗੜਾ ਝੇੜਾ ਛੱਡ ਕੇ ਨਹੀਂ ਜਾਣਾ, ਝਗੜੇ ਨਿਬੇੜ ਕੇ ਜਾਣਾ। ਐਤਕੀ ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਕੇ ਮਾਰ ਕੇ ਅਤੇ ਤੁਹਾਨੂੰ ਗੁਰਿਆਈ ਗੱਦੀ ਦੇ ਕੇ ਜਾਣਾ ਹੈ।
ਮੈਂ ਆਇਓ ਤੁਝ ਗੁਰੂ ਬਣਾਉਂ,
ਐਤਕੀ ਮੈਂ ਆਇਆ ਤੁਹਾਨੂੰ ਗੁਰੂ ਬਣਾਉਣ ਵਾਸਤੇ। ਤੁਸੀਂ ਬਾਬਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਦੇ ਅਸਲ ਵਾਰਸ, ਅਸਲ ਗੱਦੀ ਦੇ ਮਾਲਕ ਬਣੋਗੇ ਅਤੇ ਜਿਹੜਾ ਤੁਹਾਡਾ ਭਰਾ ਗੁਰੂ ਅਰਜਨ ਦੇਵ ਹੈ ਉਹਨੂੰ ਮੈਂ ਜਾਂ ਤਾਂ ਖਤਮ ਕਰ ਦਿਆਂਗਾ ਜਾਂ ਕਿਸੇ ਜੇਲ੍ਹ ਦੀ ਕੋਠੜੀ 'ਚ ਬੰਦ ਕਰ ਦਿਆਂਗਾ। ਹਾਂਜੀ,
ਦੋਹਰਾ ਉਤਰਿਓ ਕੋਠੇ ਗ੍ਰਾਮ 'ਤੇ ਬਾਹਰ,
ਇਸ ਤਰ੍ਹਾਂ ਕੋਠੇ ਪਿੰਡ ਤੋਂ ਬਾਹਰ ਬਾਬਾ ਪਿਰਥੀ ਚੰਦ ਨੇ ਸੂਲੀ ਖਾਂ ਦਾ ਡੇਰਾ ਕਰਾਇਆ। ਉਹ ਕਿਉਂਕਿ ਉਹਦੇ ਨਾਲ 5000 ਫੌਜ ਵੀ ਸੀ, ਘੋੜੇ ਸਨ, ਬੜਾ ਵੱਡਾ ਲਾਓ ਲਸ਼ਕਰ ਸੀ, ਉਹਦੇ ਵਾਸਤੇ ਖੁੱਲ੍ਹੀ ਥਾਂ ਚਾਹੀਦੀ ਸੀ। ਪਿੰਡ ਤੋਂ ਬਾਹਰ ਵਾਰ ਜਿਹੜੀ ਗਊ ਚਰਾਉਣ ਦੀ ਪੁਰਾਣੀ ਪੈੜੀ ਹੁੰਦੀ ਹੈ, ਖੁੱਲ੍ਹੀ ਹੁੰਦੀ, ਉਹਦੇ ਵਿੱਚ ਘੋੜੇ ਘਾੜੇ ਬੰਨ੍ਹੇ ਜਾਂਦੇ, ਉਹਦੇ ਵਿੱਚ ਇਹਨਾਂ ਨੇ ਡੇਰਾ ਕਰਵਾ ਤਾ ਫੌਜ ਦਾ। ਹਾਂਜੀ, ਬੜੀ ਉਹਦੇ ਨਾਲ ਫੌਜ ਸੀਗੀ, ਇਸ ਕਰਕੇ ਪਿੰਡ ਤੋਂ ਬਾਹਰ ਹੀ ਫੌਜਾਂ ਦਾ, ਪਠਾਣਾਂ ਦਾ ਡੇਰਾ ਕਰਵਾਇਆ ਬਾਬੇ ਪਿਰਥੀ ਚੰਦ ਨੇ।
ਸੇਵਾ ਸਭ ਬਿਦ ਕੀ ਕਰੀ,
ਬੜੀ ਸੇਵਾ ਕੀਤੀ। ਪਿਰਥੀ ਚੰਦ ਨੂੰ ਚਾਹ ਚੜ ਗਿਆ ਵੀ ਮੇਰਾ ਕੰਮ ਬਣਿਆ ਪਿਆ, ਹੁਣ ਗੁਰਿਆਈ ਗੱਦੀ ਮੇਰੇ ਘਰ ਆਉਣ ਵਾਲੀ ਹੈ, ਮੇਰਾ ਮਿੱਤਰ ਮੇਰਾ ਦੋਸਤ ਸੂਲੀ ਖਾਂ ਆ ਗਿਆ, ਮੈਂ ਜਿੰਨੀ ਇਹਦੀ ਸੇਵਾ ਕਰਾਂਗਾ, ਜਿੰਨਾ ਇਹ ਖੁਸ਼ ਹੋ ਕੇ ਮੇਰਾ ਕੰਮ ਕਰੇਗਾ, ਜੇ ਮੈਂ ਇਹਦੀ ਸੇਵਾ ਨਾ ਕੀਤੀ ਫਿਰ ਪਤਾ ਨਾ ਕਰੇ ਨਾ ਕਰੇ। ਇੱਕ ਪਾਸੇ ਉਹਨੂੰ ਮਿੱਤਰ ਕਹਿੰਦਾ, ਦੂਜੇ ਪਾਸੇ ਉਹਦੀ ਖੁਸ਼ਾਮਦ ਕਰਨ ਵਾਸਤੇ ਜ਼ੋਰ ਵੀ ਪਿਰਥੀਆ ਪੂਰਾ ਲਾ ਰਿਹਾ, ਕਿਉਂਕਿ ਅਸਲ 'ਚ ਮਿੱਤਰ ਨਹੀਂ ਹਨ, ਇਹ ਸਵਾਰਥੀ ਹਨ ਦੋਵੇਂ ਹੀ ਬੰਦੇ। ਹਾਂਜੀ,
ਪਿਰਥੀਏ ਤਾਰ ਉਮੰਗ,
ਪਿਰਥੀਆ ਨੇ ਬੜੀ ਉਮੰਗ ਦੇ ਨਾਲ ਸੂਲੀ ਖਾਂ ਦੀ ਸੇਵਾ ਕੀਤੀ, ਉਹਦੀ ਫੌਜਾਂ ਦੀ ਸੇਵਾ ਕੀਤੀ। ਹਾਂਜੀ,
ਚੌਪਈ ਜਿਆਫਤ ਹੇਤ ਦਰਬ ਲੈ ਗਏ,
ਬਹੁਤ ਸਾਰਾ ਪੈਸਾ, ਸੋਨੇ ਦੀਆਂ ਮੋਹਰਾਂ ਦੇ ਥੈਲੀਆਂ ਬਾਬਾ ਪਿਰਥੀ ਚੰਦ ਲੈ ਕੇ ਗਿਆ ਹੈ ਉਸ ਸੂਲੀ ਖਾਂ ਦਾ ਸਵਾਗਤ ਕਰਨ ਲਈ, ਉਹਦੀ ਦਾਵਤ ਵਾਸਤੇ, ਤਾਂ ਕਿ ਉਹਦਾ ਮਾਣ ਸਤਿਕਾਰ ਵੀ ਰਵੇ, ਉਹ ਖਰਚਾ ਪਾਣੀ ਵੀ ਖੁੱਲ੍ਹਾ ਕਰ ਸਕੇ। ਹਾਂਜੀ,
ਜਾਏ ਸੋ ਡੇਰੇ ਪ੍ਰਾਪਤ ਭਇਓ,
ਜਾ ਕੇ ਉਹਦੇ ਡੇਰੇ ਵਿੱਚ ਜਿੱਥੇ ਤੰਬੂ ਲੱਗੇ ਹੋਏ ਸਨ, ਜਿੱਥੇ ਪਿਰਥੀ ਸੂਲੀ ਖਾਂ ਨੇ ਆਪਣੀ ਫੌਜ ਦਾ ਕੈਂਪ ਲਾਇਆ ਹੋਇਆ ਸੀ ਕੋਠੇ ਤੋਂ ਬਾਹਰ, ਉੱਥੇ ਪਹੁੰਚ ਗਿਆ ਪਿਰਥੀ ਚੰਦ। ਹਾਂਜੀ,
ਤੰਬੂ ਮੈਂ ਮਿਲ ਕੇ ਸੋ ਦਇਓ,
ਉਹ ਤੰਬੂ 'ਚ ਜਾ ਕੇ ਉਹ ਕੋਲ ਬਹਿ ਕੇ ਉਹ ਮਾਇਆ ਦੀਆਂ ਥੈਲੀਆਂ ਜਿਹੜੀਆਂ ਲੈ ਕੇ ਗਿਆ ਸੀ ਪਿਰਥੀਆ, ਉਹ ਦਿੱਤੀਆਂ ਜਾ ਕੇ ਸੂਲੀ ਖਾਂ ਨੂੰ। ਹਾਂਜੀ,
ਗੁਰ ਘਰ ਕੁਣਕਾ ਪਾਖਤ ਭਇਓ,
ਤੇ ਕਹਿਣ ਲੱਗਾ ਇਹ ਗੁਰੂ ਘਰ ਦਾ ਕੁਣਕਾ ਹੀ ਸਮਝਿਆ ਜੀ, ਅਸੀਂ ਖਾਨ ਸਾਹਿਬ ਤੁਹਾਨੂੰ ਕੀ ਦੇਣ ਜੋਗੇ ਹਾਂ, ਤੁਸੀਂ ਵੱਡੇ ਬੰਦੇ ਹੋ, ਸਾਡੀ ਮਾਇਆ ਦੇ ਮੁਥਾਜ ਨਹੀਂ ਤੁਸੀਂ, ਅਸੀਂ ਤੁਹਾਨੂੰ ਦੇ ਨਹੀਂ ਕੁਝ ਸਕਦੇ, ਪਰ ਇਹ ਤਾਂ ਸਮਝੋ ਗੁਰੂ ਘਰ ਦਾ ਕੜਾਹ ਪ੍ਰਸ਼ਾਦ ਹੀ ਹੈ, ਇਹ ਤਾਂ ਤੁਸੀਂ ਦੇਗ ਪ੍ਰਸ਼ਾਦ ਹੀ ਸਮਝੋ ਸਾਡੇ ਵੱਲੋਂ, ਅਤੇ ਛੱਕ ਲਿਆ ਜੇ, ਇਸ ਫੌਜਾਂ ਨੂੰ ਛਕਾ ਦਿਆ ਜੇ। ਹਾਂਜੀ,
ਸੁਲਹੀ ਕਹਿ ਸਭ ਕਿਰਪਾ ਤੁਮਾਰੀ,
ਸੂਲੀ ਖਾਂ ਕਹਿਣ ਲੱਗਾ ਬਾਬਾ ਪਿਰਥੀ ਚੰਦ ਜੀ, ਸਭ ਤੁਹਾਡੀ ਕਿਰਪਾ ਨਾਲ ਚੱਲ ਰਿਹਾ, ਕੋਈ ਕਮੀ ਨਹੀਂ ਖਰਚੇ ਪਾਣੀ ਦੀ।
ਕਹਿਓ ਧਨ ਤਰਿਓ ਸੋ ਲਿਆਏ ਅਗਾਰੀ,
ਇਹ ਤੁਸੀਂ ਮਾਇਆ ਕਿਉਂ ਲੈ ਕੇ ਆਏ ਹੋ, ਇਹ ਖੇਚਲ ਕਾਹਨੂੰ ਕੀਤੀ ਹੈ, ਤੁਸੀਂ ਕੀ ਲੋੜ ਸੀ ਮਾਇਆ ਦੇਣ ਦੀ, ਮੈਂ ਤੁਹਾਡਾ ਮਿੱਤਰ ਹਾਂ, ਮਿੱਤਰਾਂ ਤੋਂ ਮਾਇਆ ਨਹੀਂ ਲਈ ਦੀ ਹੁੰਦੀ। ਹਾਂਜੀ,
ਨਹੀਂ ਲੇ ਤਾਂ ਬਰ ਬਸ ਇਨ ਦੀਨੋ,
ਹਾਂ ਸੂਲੀ ਖਾਂ ਲੈਂਦਾ ਨਹੀਂ ਸੀ, ਪਿਰਥੀਏ ਨੇ ਜ਼ਬਰਦਸਤੀ ਦੇ ਦਿੱਤੀ, ਨਹੀਂ ਜੀ ਨਹੀਂ, ਇਹ ਤਾਂ ਤੁਹਾਨੂੰ ਲੈਣੀ ਪੈਣੀ, ਇਹਦਾ ਤੁਹਾਡਾ ਲੰਗਰ ਪ੍ਰਸ਼ਾਦੇ ਦਾ ਇੱਕ ਦਿਨ ਦਾ ਖਰਚਾ ਹੀ ਹੈ, ਇਹ ਕੋਈ ਬਹੁਤੀ ਮਾਇਆ ਨਹੀਂ, ਇਹ ਤਾਂ ਐਵੇਂ ਕੜਾਹ ਪ੍ਰਸ਼ਾਦ ਦਾ ਹੀ ਖਰਚਾ। ਇੱਦਾਂ ਕਹਿ ਕੇ ਉਹਨੇ ਜ਼ਬਰਦਸਤੀ ਸੋਨੇ ਦੀਆਂ ਮੋਹਰਾਂ ਸੂਲੀ ਖਾਂ ਨੂੰ ਦੇ ਦਿੱਤੀਆਂ।
ਸੇਵਾ ਤੇ ਪ੍ਰਸੰਨ ਅਤਕੀਨੋ,
ਸੇਵਾ ਬੜੀ ਕੀਤੀ ਪਿਰਥੀਏ ਨੇ, ਸੂਲੀ ਖਾਂ ਨੂੰ ਖੁਸ਼ ਕੀਤਾ ਪੂਰੀ ਤਰ੍ਹਾਂ ਦੀ, ਫੌਜ ਨੂੰ ਵੀ ਰੋਟੀ ਵਧੀਆ ਖਵਾਈ, ਅਤੇ ਸੂਲੀ ਖਾਂ ਦਾ ਵੀ ਵਧੀਆ ਤਰੀਕੇ ਨਾਲ ਮਾਣ ਸਤਿਕਾਰ ਸਵਾਗਤ ਕੀਤਾ, ਸਰੋਪੇ ਸਰਾਪੇ ਚੰਗੇ ਦਿੱਤੇ ਉਸਨੂੰ। ਹਾਂਜੀ,
ਮਸਲਤ ਹਿੱਤ ਇਕਾਂਤ ਹੋਏ ਬੈਸੇ,
ਫਿਰ ਦੋਵੇਂ ਮਿੱਤਰ ਇਕਾਂਤ ਵਿੱਚ ਤੰਬੂ ਦੇ ਵਿੱਚ ਇਕੱਲੇ ਹੋ ਕੇ ਬੈਠੇ ਸਲਾਹ ਕਰਨ ਲਈ। ਹਾਂਜੀ,
ਕਹਿ ਪ੍ਰਿਥੀਆ ਅਬ ਕਰ ਹੋ ਕੈਸੇ,
ਤੇ ਪਿਰਥੀ ਚੰਦ ਨੇ ਗੱਲ ਚਲਾਈ ਕਿ ਪਿਰਥੀ ਚੰਦ ਨੂੰ ਤਾਂ ਕਾਹਲ ਪਈ ਹੋਈ ਸੀ ਵੀ ਕਿਹੜਾ ਟਾਈਮ ਹੋਵੇ ਅਤੇ ਮੈਂ ਗੁਰਤਾ ਗੱਦੀ 'ਤੇ ਬੈਠਾ ਅਤੇ ਗੁਰੂ ਸਾਹਿਬ ਜੀ ਨੂੰ ਪੰਜਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਸ਼ਹੀਦ ਕੀਤਾ ਜਾਵੇ। ਪਿਰਥੀ ਚੰਦ ਕਹਿਣ ਲੱਗਾ,
ਦਿਨ ਪ੍ਰਤ ਧਨੀ ਅਧ ਕਿਰਪ ਹੋਵਾ,
ਦੇਖੋ ਸੂਲੀ ਖਾਂ ਜੀ ਭਰਾ ਜੀ, ਆਪਣਾ ਦੁਸ਼ਮਣ ਗੁਰੂ ਅਰਜਨ ਦਿਨੋ ਦਿਨ ਅਮੀਰ ਹੁੰਦਾ ਜਾ ਰਿਹਾ ਹੈ, ਉਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਹੁਣ ਨਵੀਂ ਜ਼ਮੀਨ ਖਰੀਦੀ 1,57,000 ਰੁਪਈਏ ਦੀ, ਉੱਥੇ ਸਰੋਵਰ ਬਣਾ ਰਿਹਾ ਤਰਨ ਤਾਰਨ, ਇਸੇ ਤਰ੍ਹਾਂ ਹੋਰ ਬੜੇ ਵੱਡੇ ਵੱਡੇ ਕੰਮ ਛੇੜੇ ਹੋਏ ਨੇ, ਇੰਨਾ ਪੈਸਾ ਉਹਦੇ ਕੋਲ 2,00,000 ਰੁਪਈਆ ਆ ਗਿਆ ਹੈ। ਹਾਂਜੀ,
ਖਰਚਿਓ ਬਹੁਤ ਸੁੱਤ ਵਿਆਹ ਹੁਸਨ ਜੋਵਾ,
ਆ ਹੁਣੇ ਵਿਆਹ ਕੀਤਾ ਪੁੱਤਰ ਦਾ, ਉਹਦੇ 'ਤੇ ਵੀ ਕਾਫੀ ਖਰਚਾ ਕੀਤਾ ਹੈ, ਪਤਾ ਲੱਗਾ ਵੀ ਵਿਆਹ ਬੜਾ ਵੱਡਾ ਕੀਤਾ ਹੈ।
ਸ਼ਾਹੋ ਤਰਾਸ ਭੀ ਨਾ ਹਨੁਮਾਨ ਹੈ।
ਔਰ ਗੁਰੂ ਅਰਜਨ ਦੇਵ ਸਰਕਾਰ ਤੋਂ ਵੀ ਨਹੀਂ ਡਰਦਾ, ਬਾਦਸ਼ਾਹ ਦਾ ਵੀ ਮਨ ਵਿੱਚ ਕੋਈ ਭੈ ਨਹੀਂ ਰੱਖਦਾ, ਉਹ ਬਾਗੀਆਂ ਨੂੰ ਪਨਾਹ ਦਿੰਦਾ ਹੈ। ਬੜੇ ਬੜੇ ਡਾਕੂ ਚੋਰ ਕਾਤਲ ਮਾਝੇ ਦੇਸ਼ ਦੇ ਲੋਕ ਉਹਦੇ ਪਿੱਛੇ ਤੁਰਦੇ ਹਨ। ਹਾਂਜੀ,
ਉਮਰ ਰਾਵਣ ਕੋ ਕਛੂ ਨਾ ਜਾਣਾ ਹੈ।
ਉਹ ਬਾਦਸ਼ਾਹ ਦੇ ਉਮਰਾਵਾਂ ਨੂੰ, ਅਫਸਰਾਂ ਨੂੰ, ਤੁਹਾਡੇ ਵਰਗਿਆਂ ਨੂੰ ਕੁਝ ਨਹੀਂ ਸਮਝਦਾ। ਉਹ ਕਹਿੰਦਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਇਸ ਕਰਕੇ ਜਿਹੜਾ ਬੰਦਾ ਸਰਕਾਰ ਦੀ, ਸਰਕਾਰੀ ਅਫਸਰਾਂ ਦੀ ਪਰਵਾਹ ਨਹੀਂ ਕਰਦਾ,
ਸ਼ਾਹੋ ਦੀਵਾਨ ਸੁਤਾ ਕੋ ਨਾਤਾ।
ਹੁਣੇ ਹੁਣੇ ਤੁਹਾਨੂੰ ਪਤਾ ਹੀ ਹੈ, ਬਾਦਸ਼ਾਹ ਦੀ ਦੀਵਾਨ ਚੰਦੂ ਦੀ ਬੇਟੀ ਦਾ ਰਿਸ਼ਤਾ, ਜਿਹੜਾ ਦੀਵਾਨ ਚੰਦੂ ਹਿੰਦੁਸਤਾਨ ਦੇ ਬਾਦਸ਼ਾਹ ਦਾ ਵੱਡਾ ਦੀਵਾਨ ਹੈ, ਉਹਦੀ ਬੇਟੀ ਦਾ ਰਿਸ਼ਤਾ ਮੋੜ ਦਿੱਤਾ ਹੈ।
ਮੋੜਿਓ ਕਹਿ ਕੁਕਰ ਬਖਿਆਤਾ।
ਉਹ ਮੋੜਿਆ ਨਾਲ ਇਹ ਕਹਿ ਕੇ ਵੀ, ਕੁੱਤਾ ਕਹਿ ਕੇ, ਚੰਦੂ ਨੂੰ ਕੂਕਰ ਕਹਿ ਕੇ ਉਹਨਾਂ ਦੇ ਸਿੱਖਾਂ ਨੇ ਗਾਲ ਕੱਢੀ ਹੈ ਅਤੇ ਰਿਸ਼ਤਾ ਮੋੜਿਆ ਹੈ। ਇਸ ਤੋਂ ਵੱਡੀ ਹੋਰ ਕੀ ਤੁਹੀਨ ਹੋ ਸਕਦੀ ਸਰਕਾਰੀ ਅਫਸਰਾਂ ਦੀ, ਬਾਦਸ਼ਾਹੀ ਬੰਦਿਆਂ ਦੀ? ਇੰਨੀ ਵੱਡੀ ਤੁਹੀਨ ਕੀਤੀ ਹੈ। ਹਾਂਜੀ,
ਸੋਹੇ ਅਚਰਜ ਹੋਏ ਤਿਸ ਦੇਖੇ।
ਇਹ ਸਾਨੂੰ ਹੈਰਾਨੀ ਹੁੰਦੀ ਹੈ ਵੀ ਕੀ ਚੀਜ਼ ਹੈ, ਇੱਕ ਫਕੀਰ ਹੈ, ਸਾਧੂ ਹੈ, ਉਹਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਐਡੇ ਵੱਡੇ ਬਸ ਬਾਦਸ਼ਾਹ ਦੇ ਦੀਵਾਨ ਦੀ ਬੇਟੀ ਦਾ ਰਿਸ਼ਤਾ ਮੋੜ ਕੇ ਸਰਕਾਰ ਦੇ ਮੂੰਹ 'ਤੇ ਚਪੇੜ ਮਾਰੀ ਹੈ, ਸਰਕਾਰੀ ਅਫਸਰਾਂ ਦੀ ਪੱਗ ਲਾ ਦਿੱਤੀ ਹੈ, ਸਾਡੀ ਤਾਂ ਉਹਨੇ ਨੱਕ ਵੱਢ ਦਿੱਤੀ ਹੈ। ਹਾਂਜੀ,
ਸਭ ਸੋਂ ਕਰਹਿ ਹੰਕਾਰ ਬਿਸ਼ੇਖੇ।
ਬੜਾ ਹੰਕਾਰੀ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਸਾਰੇ ਮਾਝੇ ਦੇ ਲੋਕ ਜਿਹੜੇ ਹਨ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਮਾਮਲਾ ਨਹੀਂ ਤਾਰਨਾ, ਟੈਕਸ ਨਹੀਂ ਤਾਰਨਾ। ਉਹ ਲੋਕ ਟੈਕਸ ਤਾਰਦੇ ਨਹੀਂ, ਸਰਕਾਰ ਦੇ ਖਜ਼ਾਨੇ 'ਚ ਪੈਸੇ ਨਹੀਂ ਪਹੁੰਚਦੇ। ਹਾਂਜੀ,
ਅਬਲਾ ਰੋਮ ਨਾ ਬਾਂਕ ਹੋਵਾ।
ਅਜੇ ਤੱਕ ਉਹਦਾ ਵਾਲ ਵਿੰਗਾ ਨਹੀਂ ਹੋਇਆ, ਅਜੇ ਤੱਕ ਬੜੇ ਆਰਾਮ ਨਾਲ ਬੈਠਾ ਹੋਇਆ ਹੈ। ਹਾਂਜੀ,
ਵਧਤ ਪ੍ਰਤਾਪ ਅਦਕ ਹੀ ਜੋਵਾ।
ਰੋਜ਼ ਉਹਦੇ ਕੋਲ ਲੱਖਾਂ ਸੰਗਤਾਂ ਆਉਂਦੀਆਂ ਨੇ, ਅੰਮ੍ਰਿਤਸਰ ਦੇ ਵਿੱਚ, ਤਰਨ ਤਾਰਨ ਦੇ ਵਿੱਚ, ਕਈ ਸ਼ਹਿਰਾਂ ਵਿੱਚ ਜੋੜ ਮੇਲੇ ਕਰਾਉਂਦਾ ਹੈ ਅਤੇ ਲੰਗਰ ਚਲਾਉਂਦਾ ਹੈ, ਹਰਿਮੰਦਰ ਸਾਹਿਬ ਵਿੱਚ ਬਹਿੰਦਾ ਹੈ। ਬੜਾ ਉਹਦਾ ਪ੍ਰਤਾਪ ਹੋ ਰਿਹਾ ਹੈ, ਬੜੀ ਉਹਦੀ ਮਹਿਮਾ ਹੋ ਰਹੀ ਹੈ।
ਸੁਣ ਸੁਲਹੀ ਨੇ ਤੀਰਜ ਦੀਨੋ।
ਇਹ ਸੁਣ ਕੇ ਸੁਲਹੀ ਖਾਂ ਨੇ ਪਿਰਥੀਏ ਦੀ, ਇਹ ਪਿਰਥੀਆ ਦਾ ਲੋਕ ਕੁਰਲਾ ਰਿਹਾ ਸੀ, ਸਮਝੋ ਇੱਕ ਤਰ੍ਹਾਂ ਨਾਲ ਆਪਣੇ ਰੋਣੇ ਰੋ ਰਿਹਾ ਸੀ। ਪਿਰਥੀਏ ਦੇ ਰੋਣੇ ਸੁਣ ਕੇ ਸੁਲਹੀ ਖਾਂ ਨੇ ਹੌਸਲਾ ਦਿੱਤਾ। ਹਾਂਜੀ,
ਸ਼ਾਹ ਸੰਗ ਆਵਤ ਕਹਿਨੀਨੋ।
ਕਹਿਣ ਲੱਗਾ ਦੇਖੋ ਬਾਬਾ ਜੀ, ਜਿਹੜੀਆਂ ਗੱਲਾਂ ਪਿੱਛੇ ਹੋ ਗਈਆਂ ਛੱਡੋ ਹੁਣ ਤੁਸੀਂ। ਹੁਣ ਮੈਂ ਬਾਦਸ਼ਾਹ ਕੋਲੋਂ ਆਗਿਆ ਲੈ ਕੇ ਆਇਆ, ਮੈਂ ਬਾਦਸ਼ਾਹ ਨੂੰ ਇਹ ਗੱਲਾਂ ਕਹਿ ਕੇ ਆਇਆ, ਬਾਦਸ਼ਾਹ ਦੇ ਕੰਨ ਵਿੱਚ ਮੈਂ ਗੱਲ ਪਾ ਦਿੱਤੀ ਸੀ ਕਿ ਮਾਝੇ ਦੇ ਵਿੱਚ ਇੱਕ ਗੁਰੂ ਅਰਜਨ ਕਰਕੇ ਕੋਈ ਹਿੰਦੂਆਂ ਦਾ ਪੀਰ ਹੈ, ਉਹ ਗੁਰੂ ਨਾਨਕ ਦੀ ਗੱਦੀ 'ਤੇ ਬੈਠਾ ਅਤੇ ਉਹ ਲੋਕਾਂ ਨੂੰ ਭੜਕਾਉਂਦਾ ਹੈ ਵੀ ਟੈਕਸ ਨਾ ਤਾਰੋ, ਅਤੇ ਲੋਕ ਪੈਸਾ ਨਹੀਂ ਦਿੰਦੇ, ਸਰਕਾਰ ਦਾ ਖਜ਼ਾਨਾ ਖਾਲੀ ਪਿਆ। ਮੈਂ ਜਾ ਕੇ ਲੋਕਾਂ ਦੇ ਕੋਲੋਂ ਟੈਕਸ ਉਗਰਾਉਣਾ ਅਤੇ ਗੁਰੂ ਅਰਜਨ ਦਾ ਮੈਂ ਨਾਂ ਲੈ ਆਇਆ ਬਾਦਸ਼ਾਹ ਦੇ ਮਨ ਵਿੱਚ, ਥੋੜ੍ਹੀ ਜਿਹੀ ਗੱਲ ਉਹਦੇ ਕੰਨਾਂ 'ਚ ਪਾਤੀ ਹੈ। ਹਾਂਜੀ,
ਬਾਹਰ ਚੰਦੂ ਕੋ ਸਕਲ ਜਨਾਈ।
ਅਤੇ ਚੰਦੂ ਨੂੰ ਵੀ ਮੈਂ ਸਾਰੀ ਗੱਲ ਕਹਿ ਕੇ ਆਇਆ ਵੀ ਦੀਵਾਨ ਜੀ ਖਿਆਲ ਰੱਖਿਆ ਜੇ, ਮੈਂ ਤੁਹਾਡਾ ਦੁਸ਼ਮਣ ਮਾਰਨਾ, ਜਾ ਕੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨਾ, ਸ਼ਹੀਦ ਕਰਨਾ। ਤੁਸੀਂ ਬਾਦਸ਼ਾਹ ਦੇ ਕੋਲ ਗੱਲ ਥੱਲੇ ਨਹੀਂ ਪੈਣ ਦੇਣੀ, ਬਾਦਸ਼ਾਹ ਨੂੰ ਇਸ ਤਰੀਕੇ ਨਾਲ ਭੜਕਾਉਣਾ ਹੈ, ਇਸ ਤਰੀਕੇ ਨਾਲ ਬਾਦਸ਼ਾਹ ਕੋਲ ਗੱਲ ਕਰਨੀ ਹੈ ਕਿ ਬਾਦਸ਼ਾਹ ਗੁਰੂ ਅਰਜਨ ਦੇਵ ਦਾ ਪੱਖ ਨਾ ਲਵੇ ਬਲਕਿ ਵਿਰੋਧ ਹੀ ਕਰੇ। ਹਾਂਜੀ,
ਸ਼ਾਹ ਸਮੀਪੀ ਰਹਿ ਸਹਾਈ।
ਚੰਦੂ ਉੱਥੇ ਦਿੱਲੀ ਸਾਂਭੇਗਾ ਅਤੇ ਮੈਂ ਮਾਝੇ 'ਚ ਪਹੁੰਚ ਕੇ ਕਾਰਵਾਈ ਕਰਾਂਗਾ। ਅਤੇ ਬਾਬਾ ਪਿਰਥੀ ਚੰਦ ਜੀ, ਤੁਸੀਂ ਤਿਆਰੀ ਰੱਖੋ ਪੱਗ ਬੰਨਣ ਦੀ, ਤੁਹਾਨੂੰ ਅਸੀਂ ਗੁਰਿਆਈ ਦੀ ਪੱਗ ਬੰਨ੍ਹ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ 'ਚ ਗੁਰੂ ਬਣਾ ਕੇ ਬਿਠਾਉਣਾ, ਫਿਰ ਦੇਖਿਆ ਜੇ ਕਿਸ ਤਰ੍ਹਾਂ ਤੁਹਾਡੀ ਪੂਜਾ ਹੋਵੇਗੀ। ਹਾਂਜੀ,
ਪਹੁੰਚਤ ਸ਼੍ਰੀ ਅਰਜਨ ਕਹਿ ਲੈ ਹੋ।
ਗੁਰੂ ਅਰਜਨ ਦੇਵ ਨੂੰ ਤਾਂ ਅਸੀਂ ਜਾਂਦਿਆਂ ਹੀ ਫੜ ਲੈਣਾ, ਜਾਂਦਿਆਂ ਹੀ ਬਸ, ਮੈਂ ਮਾਝੇ 'ਚ ਦੋ ਤਿੰਨਾਂ ਦਿਨਾਂ 'ਚ ਅੱਪੜ ਜਾਣਾ, ਦੋ ਦਿਨ ਦਾ ਸਫ਼ਰ ਹੈ ਸਾਰਾ ਇੱਥੋਂ ਕੋਠੇ ਗੁਰੂ ਤੋਂ, ਬਸ ਅੱਜ ਤੁਰਿਆ ਅਤੇ ਮੈਂ ਕੱਲ੍ਹ ਪਹੁੰਚਿਆ ਸਮਝੋ, ਅਤੇ ਮੈਂ ਜਾ ਕੇ ਗੁਰੂ ਅਰਜਨ ਦੇਵ ਨੂੰ ਫੜ ਲੈਣਾ। ਹਾਂਜੀ,
ਕਰ ਬੰਧਨ ਕਿਸੇ ਦੁਰਗ ਗਿਰਾ ਹੋ,
ਕਿਸੇ ਜੇਲ੍ਹ 'ਚ ਸੁੱਟਾਂਗੇ, ਲਾਹੌਰ ਦੀ ਜੇਲ੍ਹ 'ਚ ਸੁੱਟੀਏ ਜਾਂ ਕਿਸੇ ਹੋਰ ਕਿਲੇ 'ਚ ਬੰਦ ਕਰੀਏ, ਇਹੋ ਜਿਹੀ ਥਾਂ 'ਤੇ ਸੁੱਟਾਂਗੇ ਮੁੜ ਕੇ ਨਿਕਲੇ ਹੀ ਨਾ। ਹਾਂਜੀ,
ਇੱਕ ਦੋ ਮਾਸ ਰੱਖੋ ਬਿਦ ਐਸੇ,
ਇੱਕ ਦੋ ਮਹੀਨੇ ਇੱਦਾਂ ਜੇਲ੍ਹ 'ਚ ਰੱਖਾਂਗੇ ਪਹਿਲਾਂ ਤਾਂ। ਹਾਂਜੀ,
ਹੇਰ ਲਿਓ ਨਰ ਗਨ ਕਹਿ ਜੈਸੇ,
ਅਤੇ ਲੋਕਾਂ ਦੀ ਆਵਾਜ਼ ਦੇਖਾਂਗੇ ਵੀ ਲੋਕ ਕੀ ਕਹਿੰਦੇ ਆ। ਜੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨ ਨਾਲ ਕੋਈ ਦੇਸ਼ ਦੇ ਵਿੱਚ ਕੋਈ ਬਗਾਵਤ ਨਹੀਂ ਹੁੰਦੀ, ਕੋਈ ਗੱਲ ਬਹੁਤੀ ਨਹੀਂ ਭੜਕਦੀ, ਤਾਂ ਫਿਰ ਹੌਲੇ ਜਿਹੀ ਖਤਮ ਕਰ ਦਿਆਂਗੇ। ਪਹਿਲਾਂ ਥੋੜ੍ਹਾ ਜਿਹਾ ਸਮਾਂ ਦੇਖਾਂਗੇ ਵੀ ਊਂਠ ਕਿਹੜੀ ਕਰਵਟ ਬੈਠਦਾ ਹੈ। ਇਹ ਰਾਜਨੀਤਿਕ ਲੋਕ ਹੁੰਦੇ ਆ, ਇਹ ਸਾਰਾ ਪੱਖ ਦੇਖਦੇ ਵੀ ਇੱਦਾਂ ਕਰਨ ਨਾਲੇ ਨੁਕਸਾਨ ਵੀ ਹੋ ਸਕਦਾ, ਫਾਇਦਾ ਵੀ ਹੋ ਸਕਦਾ, ਫਾਇਦਾ ਕਿੱਦਾਂ ਹੋਣਾ ਉਹ ਦੇਖਣਾ। ਪਹਿਲਾਂ ਲੋਕਾਂ ਦੀ ਰਾਏ ਦੇਖਾਂਗੇ, ਜੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨ ਦੇ ਨਾਲ ਗੱਲ ਬਹੁਤੀ ਨਹੀਂ ਭੜਕਦੀ, ਮਾਝੇ ਵਿੱਚ ਬਗਾਵਤ ਨਹੀਂ ਹੁੰਦੀ ਕੋਈ, ਫਿਰ ਅਸੀਂ ਗੁਰੂ ਅਰਜਨ ਦੇਵ ਨੂੰ ਬਿੱਲੇ ਲਾ ਦਿਆਂਗੇ। ਹਾਂਜੀ,
ਜਬ ਮਿਟ ਜਾਏ ਕਹਿਣ ਤੇ ਬ੍ਰਿੰਦ,
ਜਦੋਂ ਲੋਕ ਉਹਦੀ ਗੱਲ ਕਰਨ ਨੂੰ ਹਟ ਜਾਣਗੇ, ਦੋ ਚਾਰ ਮਹੀਨਿਆਂ ਨੂੰ ਗੱਲ ਭੁੱਲ ਜਾਂਦੀ ਹੈ। ਪਬਲਿਕ ਦਾ ਚੇਤਾ ਬੜਾ ਕਮਜ਼ੋਰ ਹੁੰਦਾ ਹੈ, ਇਹ ਕਿਸੇ ਵਿਦਵਾਨ ਨੇ ਗੱਲ ਲਿਖੀ ਹੈ। ਉਹ ਕਹਿੰਦਾ ਪਬਲਿਕ ਦਾ ਸਮੂਹਕ ਤੌਰ 'ਤੇ, ਇਕੱਲੇ ਬੰਦੇ ਨੂੰ ਤਾਂ ਕੋਈ ਗੱਲ ਭਾਵੇਂ 100 ਸਾਲ ਯਾਦ ਰਹਿੰਦੀ ਰਹੀ ਜਾਵੇ, ਹੁਣ ਕਈ ਖਬਰਾਂ ਨੇ ਜਿਹੜੀਆਂ ਅਸੀਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਅਖਬਾਰ 'ਚ ਪੜ੍ਹੀਆਂ, TV 'ਤੇ ਸੁਣੀਆਂ, ਅਜੇ ਤੱਕ ਯਾਦ ਨੇ ਸਾਨੂੰ। ਪਰ ਜੇ ਉਹ ਕਹੀਏ ਵੀ ਸਾਰਿਆਂ ਨੂੰ ਯਾਦ ਹੋਣਗੀਆਂ, ਸਾਰਿਆਂ ਨੂੰ ਤਾਂ ਨਹੀਂ ਹੋਣੀਆਂ, ਸਾਰਿਆਂ ਨੂੰ ਯਾਦ ਕਰਾ ਵੀ ਦਈਏ ਤਾਂ ਲੋਕਾਂ ਦੇ ਅੰਦਰ ਉਹ ਜਜ਼ਬਾ ਨਹੀਂ ਬਣਨਾ ਜਿਹੜਾ ਉਸ ਟਾਈਮ ਬਣਦਾ। ਇਸ ਕਰਕੇ ਪਬਲਿਕ ਦੀ ਜਿਹੜੀ ਯਾਦਾਸ਼ਤ ਹੈ ਉਹ ਕਮਜ਼ੋਰ ਹੁੰਦੀ ਹੈ, ਅਤੇ ਗੁਰੂ ਅਰਜਨ ਦੇਵ ਦੀ ਗੱਲ 2-4 ਮਹੀਨੇ ਚੱਲਣੀ ਹੈ। 2-4 ਮਹੀਨੇ ਲੰਘ ਗਏ, ਚਲੋ ਕਿ ਰੌਲਾ ਰੂਪਾ ਪਾ ਕੇ ਚੁੱਪ ਕਰਕੇ ਬਹਿ ਜਾਣਗੇ, ਫਿਰ ਅਸੀਂ ਉਹਨਾਂ ਨੂੰ ਖਤਮ ਕਰ ਦਿਆਂਗੇ। ਹਾਂਜੀ,
ਰੁੱਖ ਲੱਖ ਲੈ ਹੋ ਸ਼ਾਹ ਬੁਲੰਦ,
ਨਾਲੇ ਬਾਦਸ਼ਾਹ ਦਾ ਵੀ ਰੁੱਖ ਵੇਖਣਾ ਪੈਣਾ, ਕਿਤੇ ਬਾਦਸ਼ਾਹ ਹੀ ਗੁਰੂ ਅਰਜਨ ਦੇਵ ਦੇ ਹੱਕ 'ਚ ਨਾ ਖੜ ਜਾਵੇ, ਅਸੀਂ ਮਾਰ ਬਹੀਏ ਅਤੇ ਲੈਣੇ ਦੇ ਦੇਣੇ ਪੈ ਜਾਣ, ਇੱਕਦਮ ਅਸੀਂ ਨਹੀਂ ਕੁਛ ਕਰ ਸਕਦੇ। ਅਸੀਂ ਕਈ ਗੱਲਾਂ ਦੇਖਾਂਗੇ, ਕਈ ਪੱਖਾਂ ਨੂੰ ਦੇਖ ਕੇ ਜਦੋਂ ਦੇਖਾਂਗੇ ਵੀ ਬਾਦਸ਼ਾਹ ਵੱਲੋਂ ਵੀ ਇਸ਼ਾਰਾ ਹੈ ਮਾਰ ਦਿਓ, ਜਾਂ ਸਮਾਜ ਵੱਲੋਂ ਵੀ ਕੋਈ ਬਾਹਲੀ ਕੋਈ ਰੌਲੇ ਰੱਪੇ ਵਾਲੀ ਗੱਲ ਨਹੀਂ, ਅਸੀਂ ਉਹਨਾਂ ਨੂੰ ਖਤਮ ਕਰ ਦੇਵਾਂਗੇ ਜੇਲ੍ਹ ਦੇ ਵਿੱਚ। ਹਾਂਜੀ,
ਤੇਹ ਪਾਛਾ ਹੋਏ ਕੈਦ ਮਜਹਰੀ,
ਕੈਦ ਦੇ ਅੰਦਰ ਹੀ, ਜੇਲ੍ਹ ਦੇ ਅੰਦਰ ਹੀ ਕਿਸੇ ਤਰੀਕੇ ਨਾਲ ਜ਼ਹਿਰ ਦੇ ਕੇ ਮਾਰ ਸਕਦੇ ਹਾਂ, ਹੋਰ ਕੋਈ ਤਰੀਕੇ ਨਾਲ ਮਾਰ ਕੇ ਕਹਿ ਸਕਦੇ ਹਾਂ ਵੀ ਅੰਦਰ ਪਿਆਂ ਪਿਆਂ ਦੀ ਮੌਤ ਹੋ ਗਈ ਸੀ। ਹਾਂਜੀ,
ਕਹਿ ਕਿਹ ਸੋ ਤਬ ਦੈ ਹੋ ਮਾਰੀ,
ਕਿਸੇ ਕੋਲੋਂ ਮਰਵਾ ਦਿਆਂਗੇ, ਕਹਿ ਦਿਆਂਗੇ ਉਸ ਬੰਦੇ ਨੇ ਮਾਰ ਦਿੱਤਾ ਸਾਨੂੰ ਨਹੀਂ ਪਤਾ, ਇਸ ਤਰ੍ਹਾਂ ਕਰਾਂਗੇ ਅਸੀਂ। ਹਾਂਜੀ,
ਤੋਹੇ ਬਣੈ ਹੋ ਗੁਰ ਜਗ ਕੇਰਾ,
ਬਾਬਾ ਪਿਰਥੀ ਚੰਦ ਜੀ ਬਸ ਹੁਣ ਤੁਸੀਂ ਲੱਡੂ ਵੰਡੋ, ਖੁਸ਼ੀਆਂ ਮਨਾਓ, ਆਉਣ ਵਾਲੇ ਦਿਨਾਂ 'ਚ ਤੁਸੀਂ ਗੁਰੂ ਬਣਨਾ, ਹੁਣ ਬਸ ਤੁਸੀਂ ਬਣ ਗਏ ਸਮਝੋ। ਹਾਂਜੀ,
ਚੌਹਦਿਸ਼ ਤੇ ਧਨ ਮਿਲ ਹੈ ਕਨੇਰਾ,
ਹੁਣ ਲੱਖਾਂ ਸੰਗਤਾਂ ਜਿਹੜੀਆਂ ਗੁਰੂ ਅਰਜਨ ਦੇਵ ਨੂੰ ਮੱਥਾ ਟੇਕਦੀਆਂ ਨੇ ਉਹ ਤੁਹਾਨੂੰ ਮੱਥਾ ਟੇਕਿਆ ਕਰਨਗੀਆਂ, ਉਹ ਤੁਹਾਡੇ ਚਰਨਾਂ 'ਚ ਸੀਸ ਝੁਕਾਇਆ ਕਰਨਗੀਆਂ।
ਸੰਗਤ ਸਕਲ ਪਾਏ ਤਬ ਪੂਜਾ,
ਸਾਰੀ ਸੰਗਤਾਂ ਤੁਹਾਡੇ ਚਰਨ ਪੂਜਣਗੀਆਂ। ਬਾਬਾ ਜੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਗੁਰੂ ਬਣ ਕੇ ਬੈਠਿਆ ਜੇ, ਹਰਿਮੰਦਰ ਸਾਹਿਬ ਵੀ ਤੁਹਾਡਾ, ਤਰਨ ਤਾਰਨ ਵੀ, ਸਾਰੇ ਡੇਰੇ, ਸਾਰੇ ਗੁਰਦੁਆਰੇ, ਸਾਰੇ ਅਸਥਾਨ ਤੁਹਾਡਾ ਹੀ ਰਾਜ ਹੋਵੇਗਾ। ਹਾਂਜੀ,
ਸੁੱਤ ਜੁੱਤ ਰਹਿਣ ਦਿਓ ਨਹਿ ਦੂਜਾ,
ਮੈਂ ਗੁਰੂ ਅਰਜਨ ਦੇਵ ਨੂੰ ਨਹੀਂ ਮਾਰਨਾ, ਗੁਰੂ ਅਰਜਨ ਦੇਵ ਦੇ ਪੁੱਤਰ ਹਰਗੋਬਿੰਦ ਨੂੰ ਵੀ ਬਿਲੇ ਲਾਉਣਾ, ਉਹਨੂੰ ਵੀ ਨਹੀਂ ਮੈਂ ਜੀਣ ਦੇਣਾ, ਦੋਵਾਂ ਪਿਓ ਪੁੱਤਰਾਂ ਨੂੰ ਮਾਰ ਕੇ ਤੁਹਾਡਾ ਰਾਹ ਪੂਰੀ ਤਰ੍ਹਾਂ ਸਾਫ਼ ਕਰ ਦੇਣਾ। ਹਾਂਜੀ,
ਨਿਜ ਬਲ ਤਬ ਹੈ ਸਫਲਤਾ ਪਾਉਂ,
ਤਾਂ ਹੀ ਸਮਝਾਂਗਾ ਵੀ ਮੈਂ ਸੁਲੀ ਖਾਂ ਜੇ ਆਪਣੇ ਮਿੱਤਰ ਦਾ ਕੰਮ ਸਵਾਰਾਂਗਾ। ਤੁਸੀਂ ਮੇਰੇ ਮਿੱਤਰ ਹੋ ਨਾ ਬਾਬਾ ਜੀ, ਅਤੇ ਤੁਹਾਡਾ ਕੰਮ ਨਹੀਂ ਕਰਨਾ ਫਿਰ ਉਹ ਕਿਹਦਾ ਕਰਨਾ, ਤੁਹਾਡਾ ਕੰਮ ਪੂਰਾ ਕਰਕੇ ਤੁਹਾਨੂੰ ਗੁਰੂ ਬਣਾ ਕੇ ਹੀ ਸਾਹ ਲਵਾਂਗਾ, ਤੇ ਗੁਰੂ ਵੀ ਇਸ ਤਰੀਕੇ ਨਾਲ ਬਣਾਵਾਂਗਾ ਵੀ ਤੁਹਾਡਾ ਕੋਈ ਦੁਸ਼ਮਣ ਜਿੰਦਾ ਨਾ ਰਵੇ ਫਿਰ। ਹਾਂਜੀ,
ਤੋਬਰੇ ਪਸੁੱਤ ਜੁੱਤ ਜਬ ਮਰਵਾਉਂ,
ਜਦੋਂ ਤੁਹਾਡੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਪੁੱਤਰ ਸਮੇਤ, ਹਰਗੋਬਿੰਦ ਸਮੇਤ ਮਰਵਾ ਦਿਆਂਗਾ।
ਨਾ ਹੀ ਤਾਂ ਤੇਕ ਜੀਵਨ ਹੈ ਮੇਰਾ,
ਨਹੀਂ ਤਾਂ ਫਿਰ ਮੇਰਾ ਜੀਣਾ ਕਾਹਦਾ ਜੀਣਾ ਹੋਇਆ। ਤੇਕ ਜੀਣਾ ਇਹੋ ਜਿਹਾ ਜਿਹੜਾ ਆਪਣੇ ਮਿੱਤਰ ਦੇ ਕੰਮ ਨਾ ਆਵੇ, ਆਪਣੇ ਦੋਸਤ ਦੇ ਕੰਮ ਨਾ ਆਵੇ। ਹਾਂਜੀ,
ਦੇ ਉਹ ਸਖਾ ਕੋ ਸੁਖ ਨਾ ਵਡੇਰਾ,
ਜੇ ਆਪਣੇ ਮਿੱਤਰ ਨੂੰ, ਆਪਣੇ ਸੱਜਣ ਨੂੰ, ਆਪਣੇ ਸਖਾ ਨੂੰ ਸੁੱਖ ਨਾ ਦਿੱਤਾ, ਫਿਰ ਉਹ ਜੀਣਾ ਕਾਹਦਾ ਜੀਣਾ ਹੋਇਆ। ਬਾਬਾ ਜੀ ਤੁਸੀਂ ਸਮਝੋ, ਬਸ ਤੁਸੀਂ ਗੁਰੂ ਬਣ ਗਏ ਹੁਣ। ਹਾਂਜੀ,
ਗਹਿਨ ਤਸੈ ਪੂਰਬ ਅਭਿਲਾਖਾ,
ਮੈਂ ਤਾਂ ਕਈ ਸਾਲਾਂ ਤੋਂ ਚਾਹੁੰਦਾ ਸੀ ਵੀ ਉਹਨੂੰ ਫੜ ਕੇ ਅੰਦਰ ਸੁੱਟੀਏ। ਮੈਂ ਤਾਂ ਕਈ ਸਾਲਾਂ ਦਾ ਉਡੀਕਦਾ ਉਹ ਟਾਈਮ ਕਦੋਂ ਆਵੇ। ਮੇਰੀ ਇੱਛਾ ਹੈ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨ ਦੀ, ਮਰਵਾਉਣ ਦੀ।
ਗਇਓ ਵਡਾਲੀ ਮਹਿਤਬ ਰਾਖਾ,
ਉਦੋਂ ਮੈਂ ਆ ਗਿਆ ਸੀ ਜਦੋਂ ਪਹਿਲਾਂ, ਉਦੋਂ ਵਡਾਲੀ ਚਲੇ ਗਏ ਸੀ, ਅੰਮ੍ਰਿਤਸਰ ਛੱਡ ਗਏ ਸੀ। ਫਿਰ ਮੈਂ ਕਿਹਾ ਵੀ ਚਲੋ ਹੁਣ ਅੰਮ੍ਰਿਤਸਰ ਛੱਡ ਕੇ ਕੀ ਕਹਿਣਾ, ਮੈਂ ਵੀ ਖੇੜਾ ਛੱਡ ਦਿੱਤਾ ਸੀ, ਪਰ ਹੁਣ ਹੁਣ ਮੈਂ ਨਹੀਂ ਛੱਡਾਂਗਾ। ਹਾਂਜੀ,
ਨਾ ਹੀ ਤਕਰਤ ਕਾਜ ਤਬ ਸਾਰਾ,
ਜੇ ਉਦੋਂ ਹੀ ਮੈਂ ਫੜ ਲੈਂਦਾ ਅੰਮ੍ਰਿਤਸਰ ਆ ਕੇ, ਅਤੇ ਉਦੋਂ ਹੀ ਸਾਰਾ ਕੰਮ ਨਿਬੜ ਜਾਣਾ ਸੀ। ਹੁਣ ਨੂੰ ਤਾਂ ਕਈ ਸਾਲ ਦੇ ਤੁਸੀਂ ਗੁਰੂ ਬਣੇ ਹੋਣਾ ਸੀ। ਹਾਂਜੀ,
ਅਬਲਾ ਹੋ ਤੋ ਕਬੀ ਕਉ ਮਾਰਾ,
ਕਦੋਂ ਦਾ ਤੁਹਾਨੂੰ ਗੁਰਤਾ ਗੱਦੀ ਮਿਲਣੀ ਸੀ, ਅਤੇ ਗੁਰੂ ਅਰਜਨ ਦੇਵ ਕਦੋਂ ਦੇ ਮਰ ਚੁੱਕੇ ਹੋਣਾ ਸੀ। ਹਾਂਜੀ,
ਤੋਰੀ ਬਾਤ ਨਾ ਚੰਦੂ ਜਨਾਈ,
ਤੇਰੀ ਗੱਲ ਮੈਂ ਚੰਦੂ ਨੂੰ ਨਹੀਂ ਦੱਸੀ। ਬਾਬਾ ਜੀ, ਚੰਦੂ ਨੂੰ ਮੈਂ ਇਹ ਹੀ ਕਹਿ ਕੇ ਆਇਆ ਵੀ ਤੇਰਾ ਕੰਮ ਕਰਨ ਚੱਲਿਆ, ਕਿਉਂਕਿ ਚੰਦੂ ਤੂੰ ਮੈਂ ਕੰਮ ਜ਼ਿਆਦਾ ਲੈਣਾ, ਉਹਦਾ ਉਹਦੇ 'ਤੇ ਅਹਿਸਾਨ ਜਿਹੜਾ ਹੈ ਮੈਂ ਜ਼ਿਆਦਾ ਪਛਾੜਨਾ। ਉਹ ਬਾਦਸ਼ਾਹ ਦਾ ਦੀਵਾਨ ਜੋ ਹੋਇਆ, ਉਹਨੇ ਦਿੱਲੀ ਉੱਥੇ ਬਾਦਸ਼ਾਹ ਦੀ ਕਚਹਿਰੀ ਨੂੰ ਬੰਨ੍ਹ ਕੇ ਰੱਖਣਾ, ਬਾਦਸ਼ਾਹ ਨੂੰ ਬੰਨ੍ਹ ਕੇ ਰੱਖਣਾ। ਤੁਹਾਡੀ ਗੱਲ ਮੈਂ ਗੁਪਤ ਰੱਖੀ, ਮੈਨੂੰ ਪਤਾ ਵੀ ਮੈਂ ਤੁਹਾਡਾ ਕੰਮ ਕਰਨ ਆਇਆ, ਮੈਂ ਚੰਦੂ ਤੋਂ ਕੀ ਲੈਣਾ। ਉੱਧਰ ਚੰਦੂ ਨੂੰ, ਇੱਧਰ ਪਿਰਥੀਏ ਨੂੰ, ਵੱਖਰਾ ਵੱਖਰਾ ਦੱਸ ਰਿਹਾ। ਹਾਂਜੀ,
ਟਿਪ ਮਾਰੇ ਤਬ ਦੇਹੋ ਮਿਲਾਈ,
ਹਾਂ ਜਦੋਂ ਮੈਂ ਗੁਰੂ ਅਰਜਨ ਦੇਵ ਨੂੰ ਮਾਰਦਾ, ਫਿਰ ਤੁਹਾਡੀ ਬਾਬਾ ਪਿਰਥੀ ਚੰਦ ਜੀ, ਤੁਹਾਡੀ ਅਤੇ ਚੰਦੂ ਦੀ ਮੈਂ ਮੁਲਾਕਾਤ ਕਰਾਵਾਂਗਾ। ਤੁਸੀਂ ਮੇਰੇ ਤਾਂ ਮਿੱਤਰ ਬਣੇ ਹੀ ਹੋ, ਤੁਹਾਡੀ ਹੋਰ ਵੱਡੇ ਵੱਡੇ ਅਫਸਰਾਂ ਨਾਲ, ਬਾਦਸ਼ਾਹ ਦੇ ਦੀਵਾਨਾਂ ਨਾਲ ਬੈਠਣ ਉੱਠਣ ਹੋ ਜਾਣੀ, ਚੰਦੂ ਤੁਹਾਡੀ ਬੜੀ ਇੱਜ਼ਤ ਕਰੇਗਾ। ਹਾਂਜੀ,
ਸ਼ਾਹ ਸੰਗ ਅਰ ਸੰਗ ਦੀਵਾਨ,
ਬਾਦਸ਼ਾਹ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗਾ ਅਤੇ ਬਾਦਸ਼ਾਹ ਦੇ ਦੀਵਾਨ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗਾ। ਹਾਂਜੀ,
ਬਣ ਜਾ ਹੈ ਤਵ ਬਾਤ ਮਹਾਨ,
ਤੁਹਾਡੀ ਗੱਲ ਬਣ ਜਾਏਗੀ, ਤੁਸੀਂ ਫਿਕਰ ਨਾ ਕਰੋ। ਹਾਂਜੀ,
ਇਮ ਮਸਲਤ ਸੁਨ ਸਦਨ ਸਧਾਰਾ,
ਇਸ ਤਰ੍ਹਾਂ ਸਲਾਹ ਕਰਕੇ ਬਾਬਾ ਪਿਰਥੀ ਚੰਦ ਰਾਤ ਨੂੰ ਆਪਣੇ ਘਰ ਆ ਗਿਆ ਅਤੇ ਸੁਲੀ ਖਾਨ ਆਪਣੇ ਤੰਬੂ 'ਚ, ਆਪਣੇ ਡੇਰੇ 'ਚ ਸੌ ਗਿਆ।
ਸੁਲਹੀ ਸੁਪਤਿਓ ਨਿਸਾ ਮਜਾਰਾ,
ਰਾਤ ਨੂੰ ਸੁਲੀ ਖਾਨ ਸੁੱਤਾ ਹੈ ਬੜੇ ਆਰਾਮ ਦੇ ਨਾਲ। ਹਾਂਜੀ,
ਪ੍ਰਾਤ ਭਈ ਕਰ ਸੋਚ ਇਸ਼ਨਾਨਾ,
ਸਵੇਰੇ ਉੱਠੇ ਸੋਚ ਇਸ਼ਨਾਨ ਕੀਤਾ, ਸੁਲੀ ਖਾਂ ਵੀ ਨਹਾਤਾ ਧੋਤਾ, ਪਿਰਥੀਆ ਵੀ ਨਹਾਤਾ ਧੋਤਾ। ਹਾਂਜੀ,
ਦਿਵਸ ਚੜੇ ਤਿਸ ਨਿਕਟ ਪਿਆਨਾ,
ਦਿਨ ਚੜੇ ਪਿਰਥੀਆ ਫਿਰ ਸੁਲੀ ਖਾਂ ਦੇ ਕੋਲ ਗਿਆ, ਕਿਉਂਕਿ ਉਹ ਪਿੰਡ 'ਚ ਆਇਆ ਬੈਠਾ ਹੈ, ਸੁਲੀ ਦੀ ਆਓ ਭਗਤ ਕਰਨੀ, ਉਹਦੇ ਦੁੱਖ ਸੁੱਖ ਦੀ ਖਬਰ ਸਾਰ ਸਾਰੀ ਇਹ ਤਾਂ ਪਿਰਥੀਏ ਨੇ ਲੈਣੀ ਸੀ। ਪਿਰਥੀਆ ਸਵੇਰੇ ਸਵੇਰੇ ਫਿਰ ਉੱਥੇ ਤੰਬੂ ਜਾ ਪਹੁੰਚਿਆ। ਹਾਂਜੀ,
ਬੈਠ ਗਏ ਤਾਂ ਸਹਿਜ ਸੁਭਾਏ,
ਜਾ ਕੇ ਬੈਠ ਗਿਆ, ਸਹਿਜ ਸੁਭਾਅ ਗੱਲਬਾਤ ਸ਼ੁਰੂ ਹੋਈ।
ਬਾਤ ਕਹਿਤ ਨਿਜ ਕੋ ਬਡ ਆਏ,
ਬਾਬਾ ਪਿਰਥੀ ਚੰਦ ਵੀ ਬੜਾ ਵਡਿਆਈ ਖੋਰਾ ਸੀ ਅਤੇ ਸੁਲੀ ਖਾਂ ਵੀ ਆਪਣੇ ਆਪ ਨੂੰ ਵਡਿਆ ਕੇ ਗੱਲ ਕਰਦੇ ਸੀ। ਗੱਲ ਇਹੋ ਜਿਹੇ ਢੰਗ ਨਾਲ ਕਰਨੀ ਵੀ ਆਪਣੇ ਨੰਬਰ ਆਪਣੇ ਮੂੰਹ ਤੋਂ ਆਪ ਹੀ ਬਣਾਈ ਜਾਣੇ, ਆਪਣੇ ਆਪ ਮੀਆਂ ਮਿੱਠੂ ਬਣੀ ਜਾਣਾ। ਇਹ ਕਹਾਵਤ ਹੈ ਵੀ ਆਪਣੇ ਆਪ ਆਪਣੇ ਮੂੰਹ ਤੋਂ ਮੀਆਂ ਮਿੱਠੂ ਬਣਨਾ, ਆਪਣੇ ਆਪ ਨੂੰ ਬੜਾ ਚੰਗਾ ਸ਼ੋਅ ਕਰਨਾ ਵੀ ਮੈਂ ਬਹੁਤ ਚੰਗਾ ਬੰਦਾ, ਮੈਂ ਵੱਡਾ ਬੰਦਾ, ਮੈਂ ਗੁਰੂ ਹਾਂ। ਹਾਂਜੀ,
ਸੁਣੋ ਸਖਾ ਉਪਕਾਰ ਤਿਹਾਰੋ,
ਕਹਿਣ ਲੱਗਾ ਬਾਬਾ ਪਿਰਥੀ ਚੰਦ, ਕਹਿੰਦਾ ਹੇ ਸੁਲੀ ਖਾਨ, ਤੂੰ ਮੇਰਾ ਮਿੱਤਰ ਹੈ, ਤੂੰ ਮੇਰੇ 'ਤੇ ਬੜਾ ਅਹਿਸਾਨ ਕੀਤਾ, ਤੇਰੇ ਉਪਕਾਰ ਕਰਕੇ ਤਾਂ ਮੈਂ ਇੱਥੇ ਬੈਠਾ ਰੋਟੀ ਖਾ ਰਿਹਾ। ਹਾਂਜੀ,
ਗ੍ਰਾਮ ਦਵਾਇਓ ਬਸੇ ਮਜਾਰੋ,
ਆ ਪਿੰਡ ਤੂੰ ਮੈਨੂੰ ਦਵਾਇਆ ਕੋਠਾ ਗੁਰੂ, ਜੇ ਤੂੰ ਮੈਨੂੰ ਆ ਪਿੰਡ ਨਾ ਦਵਾਉਂਦਾ ਮੈਂ ਭਟਕਦਾ ਫਿਰਨਾ ਸੀ, ਤੂੰ ਮੈਨੂੰ ਜਗੀਰ ਦਵਾਈ ਹੈ, ਮੈਂ ਇੱਥੇ ਆਰਾਮ ਨਾਲ ਬੈਠਾ, ਬਾਦਸ਼ਾਹ ਨੇ ਦਿੱਤੀ ਹੈ ਅਤੇ ਰੋਟੀ ਖਾ ਰਿਹਾ ਹਾਂ। ਹਾਂਜੀ,
ਸੁੱਖ ਕੋ ਪਾਏ ਕਰਿਓ ਨਿਜ ਥਾਨਾ,
ਬੜਾ ਚੰਗਾ ਹੋਇਆ ਵੀ ਤੁਸੀਂ ਮੈਨੂੰ ਪਿੰਡ ਦਵਾਤਾ ਅਤੇ ਮੈਂ ਇੱਥੇ ਆਪਣਾ ਡੇਰਾ ਬਣਾ ਕੇ ਬੈਠਾ, ਮੇਰਾ ਰੋਟੀ ਪਾਣੀ ਚੱਲੀ ਜਾਂਦਾ। ਹਾਂਜੀ,
ਕੀਨ ਚਨਾਵਨ ਮਹਿਲ ਮਹਾਨਾ,
ਅਤੇ ਇੱਥੇ ਮੈਂ ਮਕਾਨ ਮਹਿਲ ਡੇਰੇ ਡੂਰੇ ਚੰਗੇ ਗੁਰਦੁਆਰਾ ਬਣਾ ਰਿਹਾ, ਮੇਰਾ ਇੱਥੇ ਡੇਰਾ ਬਣ ਰਿਹਾ ਅਤੇ ਕਈ ਮਕਾਨ ਬਣ ਗਏ ਨੇ, ਕਈ ਮੈਂ ਬਣਾਉਣੇ ਨੇ। ਹਾਂਜੀ,
ਬੜੇ ਯਤਨ ਤੇ ਲੱਗੇ ਪਚਾਵੇ,
ਔਰ ਬੜੇ ਆਵੇ ਲਾਏ ਹੋਏ ਨੇ, ਇੱਟਾਂ ਬਣ ਰਹੀਆਂ ਨੇ, ਇੱਟਾਂ ਬਹੁਤ ਸੋਹਣੀਆਂ ਬਣ ਰਹੀਆਂ ਨੇ, ਬਹੁਤ ਆਵੇ ਲੱਗੇ ਹੋਏ ਨੇ। ਆਉਣ ਵਾਲੇ ਸਾਲ ਤੱਕ ਤੁਸੀਂ ਦੇਖਿਆ ਜੇ ਇੱਥੇ ਬੜੇ ਬੜੇ ਵੱਡੇ ਮਹਿਲ ਖੜ੍ਹੇ ਹੋ ਜਾਣਗੇ। ਹਾਂਜੀ,
ਪਾਕ ਈਟਾਂ ਸਦਨ ਬਣਾਵੇ,
ਸੋਹਣੀਆਂ ਇੱਟਾਂ ਪੱਕ ਰਹੀਆਂ ਨੇ, ਮਕਾਨ ਬਣ ਰਹੇ ਨੇ, ਮੇਰੇ ਵੀ ਬਣ ਰਹੇ ਨੇ, ਲੋਕਾਂ ਦੇ ਵੀ ਬਣ ਰਹੇ ਨੇ।
ਕਿਰਪਾ ਠਾਨ ਕਰ ਆਪ ਨਿਹਾਰੋ,
ਤੁਹਾਡਾ ਭਰਾ ਜੀ ਮੇਰੇ 'ਤੇ ਉਪਕਾਰ ਹੈ, ਪਿੰਡ ਤੁਸੀਂ ਮੈਨੂੰ ਦਵਾਇਆ, ਜੇ ਤੁਹਾਡੇ ਕੋਲ ਟਾਈਮ ਹੈ 10 ਮਿੰਟ ਤਾਂ ਆਓ ਆਪਾਂ ਪੱਠੇ ਵੇਖ ਆਈਏ, ਕਿਰਪਾ ਕਰੋ ਇੱਟਾਂ ਦੇ ਆਵੇ ਦੇਖ ਕੇ ਆਈਏ। ਹਾਂਜੀ,
ਮੋਹੇ ਅਨੰਦ ਕੋ ਆਪਣੇ ਵਿਚਾਰ ਹੋ,
ਕਿਉਂਕਿ ਭਰਾ ਜੀ ਇਹ ਮੇਰੀ ਖੁਸ਼ੀ ਨਹੀਂ ਤੁਹਾਡੀ ਖੁਸ਼ੀ ਹੈ, ਤੁਸੀਂ ਮੈਨੂੰ ਇਹ ਦਿੱਤੀ ਹੈ ਖੁਸ਼ੀ ਲੈ ਕੇ। ਹਾਂਜੀ,
ਲੋਕ ਵਸਾਏ ਕ੍ਰਿਖੀ ਵਿਸਾਲਾ,
ਅਤੇ ਇੱਥੇ ਮੈਂ ਲੋਕਾਂ ਨੂੰ, ਕਿਸਾਨਾਂ ਨੂੰ ਵੀ ਵਸਾਇਆ, ਜੱਟਾਂ ਜ਼ਿਮੀਂਦਾਰਾਂ ਨੂੰ, ਉਹ ਖੇਤੀ ਕਰਦੇ ਨੇ, ਕਿਸੇ ਕੋਲ 10 ਕਿੱਲੇ ਕਿਸੇ ਕੋਲ 20 ਕਿੱਲੇ ਜ਼ਮੀਨ ਦਿੱਤੀ ਹੋਈ ਹੈ, ਉਹ ਲੋਕ ਖੇਤੀਬਾੜੀ ਕਰਕੇ ਮੈਨੂੰ ਹਿੱਸਾ ਦੇਈ ਜਾਂਦੇ ਨੇ ਅਤੇ ਮੈਂ ਲੰਗਰ ਪਾਣੀ ਆਪਣੇ ਪਰਿਵਾਰ ਦਾ ਚਲਾਈ ਜਾਂਦਾ, ਜੇ ਕੋਈ ਸੰਗਤ ਮੇਰੀ ਆਉਂਦੀ ਉਹਨੂੰ ਵੀ ਪ੍ਰਸ਼ਾਦਾ ਪਾਣੀ ਮਿਲੀ ਜਾਂਦਾ, ਗੁਰਦੁਆਰਾ ਵੀ ਮੈਂ ਬਣਾ ਲਿਆ ਅਤੇ ਹੋਰ ਵੀ ਬਿਲਡਿੰਗਾਂ ਜਿਹੜੀਆਂ ਨੇ ਉਹ ਮੈਂ ਬਣਾ ਰਿਹਾ। ਹਾਂਜੀ,
ਆਏ ਪੈਦਾਇਸ਼ ਬਹੁਤ ਸਭ ਕਾਲਾ,
ਇੱਥੇ ਬੜੀ ਸੰਗਤ ਆਵੇਗੀ ਹੋਰ ਆਉਣ ਵਾਲੇ ਸਮੇਂ ਵਿੱਚ। ਹਾਂਜੀ,
ਫਿਰ ਕਰ ਦੇਖੋ ਚੜ੍ਹੋ ਤੁਰੰਗ,
ਤੁਸੀਂ ਇੱਕ ਵਾਰੀ ਖੇਤਾਂ ਵਾਲਾ ਸਾਰੇ ਪਿੰਡ ਦੇ ਬਾਗ ਬਗੀਚੇ ਆਲਾ ਦੁਆਲਾ ਦੇਖੋ ਤਾਂ ਚੱਲ ਕੇ ਘੋੜੇ 'ਤੇ ਚੜ੍ਹੋ, ਤੁਹਾਨੂੰ ਮੈਂ ਦਿਖਾ ਕੇ ਲਿਆਵਾਂ ਵੀ ਕਿੰਨਾ ਸੋਹਣਾ ਅਸੀਂ ਨਗਰ ਵਸਾ ਰਹੇ ਹਾਂ, ਕਿੰਨੇ ਸੋਹਣੇ ਘਰ ਬਣ ਰਹੇ ਨੇ, ਕਿੰਨੀਆਂ ਸੋਹਣੀਆਂ ਖੇਤੀਆਂ ਨੇ, ਕਿੰਨੇ ਸੋਹਣੇ ਬਾਗ ਬਗੀਚੇ ਨੇ ਅਤੇ ਕਿੱਡੇ ਸੋਹਣੇ ਪੱਠੇ ਲੱਗੇ ਹੋਏ ਨੇ, ਇੱਟਾਂ ਬਣ ਰਹੀਆਂ ਨੇ। ਹਾਂਜੀ,
ਮੈਂ ਚੜ ਚਲੋ ਕਾਲ ਕੋ ਸੰਗ,
ਅਤੇ ਮੈਂ ਤੁਹਾਡੇ ਨਾਲ ਚੱਲਾਂਗਾ ਕੱਲ੍ਹ ਨੂੰ, ਤੁਸੀਂ ਨਾਲ ਮੇਰੇ ਚੱਲਿਆ ਜੀ, ਅੱਜ ਤੁਸੀਂ ਆਰਾਮ ਕਰੋ, ਕੱਲ੍ਹ ਤੁਸੀਂ ਆਏ ਹੋ ਅਤੇ ਕੱਲ੍ਹ ਨੂੰ ਤੁਸੀਂ ਨਾ ਸਾਰਾ ਕੁਝ ਦੇਖਣਾ ਮੇਰੇ ਨਾਲ ਚੱਲ ਕੇ। ਹਾਂਜੀ,
ਅੱਜ ਪਿਖੋ ਮੰਦਰ ਔਰ ਆਵੇ,
ਅੱਜ ਤੁਸੀਂ ਕੱਲ੍ਹ ਨੂੰ ਹੋਰ ਵੀ ਤੁਹਾਨੂੰ ਦਿਖਾਵਾਂਗੇ, ਅੱਜ ਤੁਸੀਂ ਮਕਾਨ ਤੇ ਆਵੇ ਦੇਖ ਲਓ ਚੱਲ ਕੇ। ਹਾਂਜੀ,
ਤੁਮਹ ਦਿਖਾਏ ਹਰਖ ਮੁਝ ਆਵੇ,
ਹਾਂ ਮੈਨੂੰ ਤੁਹਾਨੂੰ ਆਵੇ ਦਿਖਾ ਕੇ, ਪੱਠੇ ਦਿਖਾ ਕੇ, ਘਰ ਦਿਖਾ ਕੇ ਖੁਸ਼ੀ ਬੜੀ ਮਿਲਣੀ, ਤੁਸੀਂ ਭਰਾ ਜੀ ਬਈ ਆਏ ਹੋ, ਤੁਸੀਂ ਵੇਖੋਗੇ ਤੁਹਾਨੂੰ ਵੀ ਖੁਸ਼ੀ ਹੋਵੇਗੀ। ਹਾਂਜੀ,
ਇਮ ਸੁਣ ਸੁਲਹੀ ਆਨੰਦ ਤਾਰਾ,
ਇਹ ਸੁਣ ਕੇ ਸੁਲਹੀ ਖਾਂ ਖੁਸ਼ ਹੋਇਆ। ਹਾਂਜੀ,
ਭਇਓ ਬਿਲੋਕਨ ਕੋ ਤਬ ਤਿਆਰਾ,
ਕਹਿਣ ਲੱਗਾ ਕੋਈ ਨਹੀਂ ਬਾਬਾ ਜੀ ਚਲੋ ਮੈਂ ਤਿਆਰ ਹਾਂ, ਆਪਾਂ ਦੇਖਦੇ ਹਾਂ। ਹਾਂਜੀ,
ਪੁੱਤਰ ਸਖਾ ਸਗਰੇ ਸੰਗ ਚਾਲੇ,
ਆਪਣੇ ਪੁੱਤਰਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਭਤੀਜਿਆਂ ਨੂੰ, ਆਪਣੇ ਅਫਸਰਾਂ ਨੂੰ ਕਹਿਣ ਲੱਗਾ ਚਲੋ ਸਾਰੇ ਨਾਲ ਚੱਲੀਏ ਵੇਖ ਕੇ ਆਈਏ, ਸਾਰੇ ਵਧੀਆ ਕੱਪੜੇ ਕੁੱਪੜੇ ਪਾ ਕੇ, ਗੰਡਾਸੇ ਬਰਸੀਆਂ ਤਲਵਾਰਾਂ ਢਾਲਾਂ ਬੰਦੂਕਾਂ, ਕਿਉਂਕਿ ਫੌਜੀ ਸਨ ਸਾਰੇ, ਆਪਣੇ ਆਪਣੇ ਹਥਿਆਰ ਚੁੱਕ ਕੇ ਘੋੜਿਆਂ ਦੇ ਚੜ੍ਹ ਪਏ। ਹਾਂਜੀ,
ਬਸਤਰ ਸ਼ਸਤਰ ਤਨ ਪਹਿਰ ਵਿਸਾਲੇ,
ਬਸਤਰ ਸ਼ਸਤਰ ਪਹਿਨ ਕੇ ਸੱਜ ਧੱਜ ਕੇ ਸਾਰੇ ਫੌਜੀ ਅਫਸਰ ਜਿਹੜੇ ਸੁਲੀ ਖਾਂ ਦੇ ਭਤੀਜੇ ਸਨ, ਪੁੱਤਰ ਸਨ, ਭਰਾ ਸਨ, ਸਾਰੇ ਨਾਲ ਹੋ ਪਏ। ਹਾਂਜੀ,
ਪ੍ਰਿਥੀਏ ਕੋ ਕਰ ਸੋ ਕਰ ਗਏ,
ਪ੍ਰਿਥੀ ਚੰਦ ਦਾ ਹੱਥ ਫੜ ਲਿਆ, ਇੱਕ ਹੱਥ 'ਚ ਪ੍ਰਿਥੀ ਚੰਦ ਨੇ ਉਹਦੀ ਬਾਂਹ ਫੜ ਲਈ, ਉਹਨੇ ਉਹਦੀ ਫੜ ਲਈ, ਇੱਕ ਦੂਜੀ ਦੀ ਉਂਗਲਾਂ ਪਾ ਕੇ ਨਾ ਉਂਗਲਾਂ 'ਚ ਦੋਵੇਂ ਮਿੱਤਰ ਤੁਰੇ ਜਾਂਦੇ ਆ। ਹਾਂਜੀ,
ਪ੍ਰਥਮ ਗ੍ਰਾਮ ਕੋ ਹੇਰਨ ਚਾਹੇ,
ਪਹਿਲਾਂ ਦੇ ਪਿੰਡ ਵੇਖਿਆ, ਪਿੰਡ ਦੇ ਵਿੱਚ ਕਿੱਥੇ ਕਿੰਨੀਆਂ ਬਾਜ਼ਾਰ ਗਲੀਆਂ ਬਣ ਰਹੀਆਂ, ਕਿੰਨੇ ਮਕਾਨ ਬਣ ਰਹੇ ਹੈ, ਬਾਬੇ ਪ੍ਰਿਥੀ ਚੰਦ ਦਾ ਘਰ ਕਿੱਦਾਂ ਦਾ ਬਣ ਰਿਹਾ ਉਹ ਦੇਖਿਆ ਪਹਿਲਾਂ ਦੇ। ਹਾਂਜੀ,
ਸਨੇ ਸਨੇ ਅੰਤਰ ਚੱਲ ਗਏ,
ਫਿਰ ਹੌਲੇ ਹੌਲੇ ਅੰਦਰ ਗਏ ਪਿੰਡ ਦੇ,
ਮੰਦਰ ਸਕਲ ਨਿਹਾਰਤ ਪਏ,
ਸਾਰੇ ਮਕਾਨ ਵੇਖੇ, ਘਰ ਦੇ ਵੇਖੇ,
ਅਨੇਕ ਭਾਂਤ ਕੀ ਬਾਤਨ ਕਰਤੇ,
ਬੜੀਆਂ ਗੱਲਾਂ ਬਾਤਾਂ ਕਰਦੇ ਆਪਸ ਦੋਵੇਂ, ਪ੍ਰਿਥੀ ਚੰਦ ਤੇ ਸੁਲੀ ਖਾਨ,
ਇਤ ਉਤ ਪ੍ਰੇਰਿਤ ਹੇਰਤ ਫਿਰਤੇ,
ਇਧਰ ਉਧਰ ਘੁੰਮਦੇ ਫਿਰਦੇ ਪਿੰਡ ਦੇ ਵਿੱਚ,
ਗ੍ਰਾਮ ਦਿਖਾਇਓ ਜਿਤਕ ਵਸਾਇਓ,
ਸਾਰਾ ਪਿੰਡ ਦਿਖਾਇਆ ਬਾਬੇ ਪ੍ਰਿਥੀਏ ਨੇ ਆਪਣਾ,
ਤਹਿ ਤੇ ਪੁੰਨ ਬਾਹਰ ਨਿਕਸਾਇਓ,
ਤੇ ਫਿਰ ਬਾਹਰ ਨੂੰ ਨਿਕਲਿਆ,
ਚਲੇ ਪਚਾਵਨ ਕੀ ਦਿਸ਼ ਫੇਰ,
ਜਦੋਂ ਭੱਠਿਆਂ ਵੱਲ ਤੁਰੇ ਹਨ ਪਚਾਵਿਆਂ ਵੱਲ,
ਦੀਖਤ ਲੱਗੇ ਜੋ ਉੱਚੇ ਢੇਰ,
ਉੱਚੇ ਉੱਚੇ ਢੇਰ ਲੱਗੇ ਇੱਟਾਂ ਦੇ, ਦੂਰੋਂ ਨਜ਼ਰ ਆਉਣ ਲੱਗ ਪਏ,
ਪ੍ਰਿਥੀਏ ਕੀ ਸਰਾਹ ਕੋ ਕਰਤਾ,
ਤੇ ਪ੍ਰਿਥੀ ਚੰਦ ਦੀ ਤਾਰੀਫ ਕਰਦਾ ਸੁਲੀਖਾ, ਕਹਿੰਦਾ ਵਾਹ ਬਾਬਾ ਜੀ ਕਮਾਲਾਂ ਕੀਤੀਆਂ ਭੈਣ ਤੁਸੀਂ, ਐਡੇ ਐਡੇ ਭੱਠੇ ਲੋ ਆਏ ਹੋਏ ਨੇ। ਹਾਂਜੀ,
ਮੋਹ ਮਹ ਪ੍ਰੀਤ ਬਸਾਲ ਬਿਚਰਤਾ,
ਤੁਸੀਂ ਬਾਬਾ ਜੀ ਮੇਰੇ ਸੱਚੇ ਮਿੱਤਰ ਹੋ, ਮਹਾਰਾਜ ਪਰਮਾਤਮਾ ਅੱਲਾ ਤਾਲਾ ਕਰੇ ਵੀ ਤੁਹਾਡਾ ਕੰਮ ਵਧੀਆ ਬਣੇ। ਹਾਂਜੀ,
ਜਬ ਆਵੇ ਪਰ ਲਗੇ ਅਰੂੜਨ,
ਜਦੋਂ ਆਵੇ ਤੇ ਚੜ੍ਹਨ ਲੱਗੇ,
ਨਿਕਟ ਮੀਚ ਆਹੀ ਤਿੰਨ ਮੂਡਨ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਵੇ ਦੇ ਨੇੜੇ ਪਹੁੰਚ ਗਏ ਨੇ, ਮੌਤ ਆ ਗਈ ਹੈ ਸੋਧੀ ਖਾਂ ਦੀ। ਹਾਂਜੀ,
ਪ੍ਰਿਥੀਏ ਕੋ ਪਿਸ਼ਾਬ ਤਬ ਆਇਓ,
ਪਾਣਾ ਕੀ ਵਰਤਿਆ, ਪ੍ਰਿਥੀ ਚੰਦ ਨੂੰ ਪਿਸ਼ਾਬ ਆ ਗਿਆ। ਪ੍ਰਿਥੀ ਚੰਦ ਕਹਿੰਦਾ ਬਾਬਾ ਜੀ ਮੈਂ ਜਰਾ ਪਿਸ਼ਾਬ ਕਰਕੇ ਆਇਆ। ਪ੍ਰਿਥੀ ਚੰਦ ਉਸ ਖਾਨ ਨੂੰ ਕਹਿਣ ਲੱਗਾ, ਖਾਨ ਸਾਹਿਬ ਮੈਂ ਪਿਸ਼ਾਬ ਕਰਕੇ ਆਉਂਦਾ। ਕਹਿੰਦਾ
ਤਿਆਗਨ ਲੱਗਿਓ ਰਹਿਓ ਪਿਸ਼ਵਾਇਓ,
ਹਾਂ ਪ੍ਰਿਥੀਆ ਪਿੱਛੇ ਰਹਿ ਗਿਆ ਤੇ ਸੁਲੀ ਖਾਨ ਅਗਾਂ ਨੂੰ ਵੱਧ ਗਿਆ। ਹਾਂਜੀ,
ਸੁਲਹੀ ਨਿਜ ਸੰਗਨ ਸੋ ਕਹੈ,
ਸੁਲੀ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ,
ਚਲਹੋ ਉਚੇਰੇ ਸਭ ਦਿਸ ਲਹੈ,
ਕਹਿੰਦਾ ਵੀ ਆਪਾਂ ਉੱਪਰ ਚੜ੍ਹ ਕੇ ਦੇਖੀਏ, ਉੱਪਰ ਚੜ੍ਹ ਕੇ ਆਵਿਆਂ ਦੇ। ਹਾਂਜੀ,
ਖਰੇ ਹੋਏ ਚੋਹ ਦਿਸ ਕੋ ਹੇਰਾ,
ਉੱਪਰ ਚੜ੍ਹ ਕੇ ਦੇਖਾਂਗੇ ਚਾਰੇ ਪਾਸਿਓ। ਹਾਂਜੀ,
ਪਹੁੰਚਾ ਹੈ ਦ੍ਰਿਸ਼ਟ ਦੂਰ ਔਰ ਨੇੜਾ,
ਦੂਰ ਨੇੜੇ ਸਾਰੇ ਪਾਸੇ ਨਿਗਾਹ ਵੱਜੇਗੀ, ਇਹ ਥੱਲਿਓ ਕੀ ਵੇਖਣਾ, ਆਵੇ ਦੇ ਉੱਤੇ ਚੱਲ ਕੇ ਵੇਖਦੇ ਆ। ਕਹਿੰਦਾ ਹਾਂਜੀ,
ਇਮ ਕਹਿ ਚੜਿਓ ਬੇਗ ਤੇ ਮਾਨੀ,
ਇਹਦਮ ਹੰਕਾਰੀ ਸੁਲੀ ਖਾਨ, ਜਦੋਂ ਮੌਤ ਆਉਂਦੀ ਨਾ ਫਿਰ ਬੰਦੇ ਦੀ ਬੁੱਧੀ ਮਾਰੀ ਜਾਂਦੀ, ਭ੍ਰਿਸ਼ਟ ਹੋ ਜਾਂਦੀ। ਕਾਲ ਆ ਗਿਆ ਤੇ ਤੇਜ਼ੀ ਨਾਲ ਦੌੜਿਆ ਉੱਪਰ ਨੂੰ। ਹਾਂਜੀ,
ਲਹਿ ਨੀਕੇ ਥਲ ਪਿਖ ਅਗਵਾਨੀ,
ਇਹ ਨਹੀਂ ਵੇਖਿਆ ਵੀ ਅੱਗੇ ਕੀ ਹੋਣਾ, ਅੱਗੇ ਅੱਗ ਬਲਦੀ ਹੋਣੀ ਹੈ, ਪੱਠੇ 'ਚ ਨਾ ਜਾ ਪਵਾਂ, ਉਹ ਖਿਆਲ ਹੀ ਨਹੀਂ ਰਿਹਾ। ਹਾਂਜੀ,
ਦੌੜਿਓ ਜਾਤ ਸੰਗ ਸਭ ਲੀਏ,
ਕਿ ਆਪਣੇ ਨਾਲ ਦੇ ਬੰਦੇ ਲੈ ਕੇ ਦੌੜਿਆ ਉੱਪਰ ਨੂੰ। ਹਾਂਜੀ,
ਇੱਕ ਸਵਾਸ ਚੜ੍ਹ ਹੈ ਹੱਠ ਕੀਏ,
ਕਹਿੰਦੇ ਇੱਕੋ ਸਾਹ ਚੜ੍ਹਨਾ, ਹੱਠ ਕਰ ਲਿਆ ਵੀ ਇੱਕੋ ਸਾਹ ਨਹੀਂ ਲੈਣਾ, ਸਿੱਧਾ ਦੌੜ ਕੇ ਚੜ੍ਹਨਾ। ਕਹਿੰਦਾ ਹਾਂਜੀ,
ਹੋਣ ਹਾਰ ਨੇ ਮਤ ਵਿੱਚ ਲਾ,
ਕਵੀ ਜੀ ਲਿਖਦੇ ਆ ਹੋਣੀ ਨੇ ਮਤ ਮਾਰ ਦਿੱਤੀ। ਹਾਂਜੀ,
ਸਨੇ ਸਨੇ ਨਹਿ ਕੀਨ ਚੜ੍ਹਾਈ,
ਹੌਲੇ ਹੌਲੇ ਨਹੀਂ ਚੜ੍ਹੇ, ਦੌੜ ਕੇ ਚੜ੍ਹੇ ਉੱਪਰ ਨੂੰ। ਹਾਂਜੀ,
ਸ਼੍ਰੀ ਅਰਜਨ ਜੀ ਸ਼ਬਦ ਬਣਾਇਓ,
ਉੱਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਬਣਾਇਆ ਸੀ, ਜਿਹੜਾ ਵੀ ਪਰਮੇਸ਼ਰ ਆਪ ਹੀ ਕਰੇਗਾ ਸਭ ਕੁਛ। ਹਾਂਜੀ,
ਦੀਨੋ ਸਰਾਪ ਸਮੈ ਸੋ ਆਇਓ,
ਜਿਹੜਾ ਸਰਾਪ ਦਿੱਤਾ ਸੀ ਵੀ ਜੋ ਵਾਹਿਗੁਰੂ ਕਰੇਗਾ ਹੋਣਾ ਤੇ ਉਹੀ ਹੈ, ਤੁਸੀਂ ਦੇਖਦੇ ਜਾਓ ਕਰਤਾਰ ਦੇ ਰੰਗ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤਿਆਇਆ, ਉਹ ਬਚਨ ਪੂਰਾ ਹੋਣ ਦਾ ਸਮਾਂ ਆ ਗਿਆ। ਹਾਂਜੀ,
ਉੱਪਰ ਸ਼ਾਰ ਦਿਖਾਈ ਪਰੈ,
ਕਹਿੰਦੇ ਉੱਤੇ ਸਵਾਹ ਦਿਸਦੀ ਸੀਗੀ, ਚਿੱਟੀ ਚਿੱਟੀ ਸਵਾਹ ਦਿਸਦੀ ਸੀ। ਹਾਂਜੀ,
ਤਰੈ ਤਸੀ ਕੇ ਪਾਵਕ ਜਰੈ,
ਥੱਲੇ ਉਹਦੇ ਬੜੀ ਭਿਆਨਕ ਅੱਗ ਬਲ ਰਹੀ ਸੀ। ਹਾਂਜੀ,
ਉੱਪਰ ਕਛਕ ਭਸਮ ਕਰ ਹੇਰਾ,
ਉੱਤੇ ਸਵਾਹ ਜੀ ਵੇਖੀ ਵੀ ਇਹ ਤਾਂ ਠੰਡੀ ਹੋਣੀ ਹੈ। ਹਾਂਜੀ,
ਤਰੈ ਪੋਲ ਧਸ ਜਾਨਕ ਨੇਰਾ,
ਥੱਲੇ ਧਸਣ ਵਾਲੀ ਅੱਗ ਸੀਗੀ, ਬਹੁਤ ਡੂੰਘੀ ਸੀ ਥੱਲੇ। ਹਾਂਜੀ,
ਜਿੱਦਤ ਪਰਸਪਰ ਤਾਏ ਪਹੁੰਚੇ,
ਇਹ ਜਿੱਦਦੇ ਨਾ ਪਰਸਪਰ ਉੱਪਰ ਨੂੰ ਦੌੜੇ, ਭਤੀਜੇ ਵੀ ਇਹਦੇ ਨਾਲ ਸੀਗੇ, ਪੁੱਤਰ ਵੀ ਸੀ, ਇਹਦੇ ਭਰਾ ਵੀ ਸੀਗੇ। ਹਾਂਜੀ,
ਚੜ੍ਹੇ ਪਚਾਵੇ ਚੋਟੀ ਉੱਚੇ,
ਉਹ ਚੋਟੀ ਤੇ ਜਾ ਚੜ੍ਹੇ ਉੱਤੇ। ਹਾਂਜੀ,
ਗੁਰੂ ਬਾਕ ਤੇ ਤਸ ਗਯੋ ਐਸੇ,
ਗੁਰੂ ਸਾਹਿਬ ਦਾ ਬਚਨ ਸੀਗਾ ਵੀ ਰਸਤੇ 'ਚ ਰਹਿ ਜਾਣਾ, ਇੱਥੇ ਅੰਮ੍ਰਿਤਸਰ ਨਹੀਂ ਪਹੁੰਚਣਾ। ਉਹੀ ਗੱਲ ਹੋਈ, ਸੁਲੀ ਖਾਨ ਉਸ ਸਵਾਹ ਦੇ ਵਿੱਚ ਉਸ ਆਵੇ ਦੇ ਵਿੱਚ ਇਉਂ ਧਸ ਗਿਆ। ਹਾਂਜੀ,
ਪ੍ਰਾਣ ਹਾਨ ਤੇ ਬਚੈ ਨਾ ਜੈਸੇ,
ਇੰਨਾ ਤੱਕ ਗਰਦਨ ਤੱਕ ਸਿਰ ਤੱਕ ਥੱਲੇ ਬਲਦੀ ਅੱਗ ਦੇ ਵਿੱਚ ਹੀ ਵੜ ਗਿਆ। ਹਾਂਜੀ,
ਧਸਤ ਭਸਮ ਤੇ ਉਛੜਿਓ ਬਲ ਤੇ,
ਕਹਿੰਦੇ ਜਦੋਂ ਵਿੱਚ ਧਸਣ ਲੱਗਾ ਤੇ ਉਛੜਿਆ ਬੜੀ ਜ਼ੋਰ ਨਾਲ, ਛਾਲ ਮਾਰੀ ਆਪਣੇ ਵੱਲੋਂ ਵੀ ਮੈਂ ਬਾਹਰ ਨਿਕਲਾਂ, ਪਰ ਉਹ ਤਾਂ ਇੱਕਦਮ ਥੱਲੇ ਜਾ ਰਿਹਾ ਸੀਗਾ। ਹਾਂਜੀ,
ਨਿਕਸਿਓ ਗਯੋ ਨਹੀਂ ਤਿਸ ਥਲ ਤੇ,
ਉੱਥੋਂ ਨਿਕਲਿਆ ਨਹੀਂ ਗਿਆ, ਫਿਰ ਜ਼ੋਰ ਤਾਂ ਮਾਰਿਆ ਇੱਕ ਵਾਰੀ ਉੱਪਰ ਨੂੰ, ਝਟਕਾ ਮਾਰਿਆ ਵੀ ਉੱਪਰ, ਪਰ ਅੱਗ ਕਿੱਥੇ ਛੱਡਦੀ ਹੈ, ਫਿਰ ਥੱਲੇ ਹੈ ਹੀ ਉਹ ਪੂਰੀ ਅੱਗ ਹੀ ਅੱਗ ਸੀਗੀ, ਨਹੀਂ ਨਿਕਲ ਸਕਿਆ ਬਾਹਰ। ਹਾਂਜੀ,
ਬਾਹਰ ਗਿਰਿਓ ਤਸ ਹੀ ਮਹਿ ਜਾਏ,
ਜਦੋਂ ਉਛਲ ਕੇ ਦੁਬਾਰਾ ਥੱਲੇ ਗਿਰਿਆ ਆਵੇ ਦੇ ਵਿੱਚ ਜਾ ਕੇ। ਹਾਂਜੀ,
ਸਾਥੀ ਗਹਿਨ ਹੇਤ ਉਤਲਾਏ,
ਉਹਦੇ ਸਾਥੀ ਵੀ ਉਹਨੂੰ ਫੜਨ ਲਈ ਗਏ, ਪਰ ਕਿਹੜਾ ਜਾਵੇ ਅੱਗ ਦੇ ਵਿੱਚ ਬਲਦੀ ਦੇ ਵਿੱਚ। ਹਾਂਜੀ,
ਹਾਏ ਹਾਏ ਕਰਤੇ ਤੜਫਾ ਰਿਹਾ,
ਹੱਥ ਹਾਏ ਹਾਏ ਕਰਦਾ ਤੜਫ ਰਿਹਾ ਸੀ, ਉਹਦੇ ਹੱਥ 'ਚ ਗੰਡਾਸਾ ਜਿਹਾ ਸੀਗਾ, ਜਿਹਨੂੰ ਤਬਰ ਕਹਿੰਦੇ ਆ, ਕੁਹਾੜਾ ਜਿਹਾ ਉਹਨੇ ਫੜਿਆ, ਬੜਾ ਤਿੱਖਾ, ਬਹੁਤ ਖਤਰਨਾਕ ਸ਼ਸਤਰ ਸੀ ਉਹ। ਜਦੋਂ ਉਛਲ ਕੇ ਦੁਬਾਰਾ ਡਿੱਗਾ ਨਾ, ਉਹਦੇ ਹੱਥੋਂ ਇੱਦਾਂ ਹੋ ਗਿਆ ਵੀ ਇੱਥੇ ਵੱਜ ਗਿਆ, ਬਿਲਕੁਲ ਸਾਹ ਰਗ ਜਿਹੜੀ ਹੈ ਨਾ ਉਹਦੇ ਨਾਲ ਵੱਢੀ ਗਈ। ਹੁਣ ਸਾਹ ਰਗ ਵੱਢੀ ਗਈ, ਫਿਰ ਉਹਨੂੰ ਕੀ ਹੋਸ਼ ਰਹਿਣੀ ਸੀ, ਕੀ ਉਹਨੇ ਬਚਣ ਦੀ ਕੋਸ਼ਿਸ਼ ਕਰਨੀ ਸੀ, ਪੜਥਾ ਬਣ ਗਿਆ ਉਹਦੇ ਵਿੱਚ। ਹਾਂਜੀ,
ਉਛਲ ਉਛਲ ਤੇ ਸਹੀ ਮਹਿ ਪਰਿਓ,
ਉਛਲ ਉਛਲ ਕੇ ਉਹਦੇ ਵਿੱਚ ਹੀ ਡਿੱਗਦਾ ਸੀ, ਮੁੜ ਮੁੜ ਕੇ ਅੱਗ ਦੇ ਵਿੱਚ ਸੜਦਾ ਸੀ, ਭੁੱਜਦਾ ਸੀ ਵਤਾਉ ਦੀ ਤਰ੍ਹਾਂ। ਹਾਂਜੀ,
ਹੋਥੋ ਹੱਥ ਮਹਿ ਖਰ ਗੰਡਾਸਾ,
ਜਿਹੜਾ ਗੰਡਾਸਾ ਉਹਦੇ ਹੱਥ ਵਿੱਚ ਸੀ ਬੜਾ ਤਿੱਖਾ,
ਉਛਲਤ ਗਿਰਿਓ ਤਾਹੇ ਤੇ ਪਾਸਾ,
ਉਹ ਉਹਦੇ ਗਰਦਨ ਤੇ ਵੱਜ ਗਿਆ ਉਛਲ ਕੇ। ਹਾਂਜੀ,
ਜਹਾਂ ਗਿਰੀ ਗਿਰੀ ਵਾਤ ਹੈ ਤਾਰਾ,
ਜਿੱਥੇ ਉਹਦੀ ਗਰਦਨ ਡਿੱਗੀ। ਹਾਂਜੀ,
ਤਤ ਛਿਨ ਤਰਤੇ ਸਿਰ ਕੱਟ ਡਾਰਾ,
ਤੋ ਕਹਿੰਦੇ ਉਹ ਗੰਡਾਸੇ ਨੇ ਵੱਢ ਦਿੱਤੀ, ਬੜੀ ਤਿੱਖਾ ਗੰਡਾਸਾ ਸੀਗਾ ਵੀ ਉਹ ਉਹਦੀ ਗਰਦਨ 'ਤੇ ਵੱਜ ਗਿਆ, ਸਾਹ ਰਾਗ ਦੇ ਉੱਤੇ ਆਹ ਜਗ੍ਹਾ ਵੱਢੀ ਗਈ, ਭਾਵੇਂ ਪਿਛਲਾ ਮਣਕਾ ਰਹਿ ਵੀ ਜਾਵੇ ਪਰ ਆਹ ਜੇ ਵੱਢਿਆ ਜਾਵੇ ਫਿਰ ਬਚਦਾ ਨਹੀਂ ਬੰਦਾ, ਸਾਹ ਤਾਂ ਇੱਥੋਂ ਹੀ ਚੱਲਦੇ ਆ, ਸਾਹ ਵੀ ਖਤਮ ਹੋ ਗਏ, ਉਧਰੋਂ ਅੱਗ ਨੇ ਸਾਰਾ ਸਾੜ ਦਿੱਤਾ। ਹਾਂਜੀ,
ਅੱਗ ਨੇ ਸਾਥ ਤਨ ਪਰਥਾ ਭਇਓ।
ਅੱਗ ਦੇ ਨਾਲ ਬਲਦੀ ਅੱਗ ਬਹੁਤ ਤੇਜ਼ ਅੱਗ ਸੀ, ਭੱਠੇ ਦੀ ਅੱਗ ਬਹੁਤ ਜ਼ਿਆਦਾ ਹੁੰਦੀ, ਬਹੁਤ ਮਾੜਾ ਮੂੰਹ ਬਾਲਣ ਬਲ ਰਿਹਾ ਹੁੰਦਾ ਉੱਥੇ, ਉਹਦੇ ਵਿੱਚ ਮਿੰਟਾਂ ਵਿੱਚ ਹੀ ਭੜਥੇ ਤਰ੍ਹਾਂ ਹੋ ਗਿਆ। ਹਾਂਜੀ,
ਕਿਸ ਤੇ ਨਹੀਂ ਨਿਕਸਾਏ ਹੋ ਗਏ,
ਕਿਸੇ ਕੋਲੋਂ ਸੁਲੀ ਖਾਨ ਕੱਢਿਆ ਨਹੀਂ ਜਾ ਸਕਿਆ, ਉਹਦਾ ਸਰੀਰ ਵੀ ਨਹੀਂ ਕੱਢ ਸਕੇ ਬਾਹਰ। ਹਾਂਜੀ,
ਉਤਲਾਵਤ ਨਰ ਬਸ ਨਾ ਬਸਾਵੇ,
ਕਹਿੰਦੇ ਚਾਚੇ ਭਤੀਜੇ ਉਹਦੇ ਆਲੇ ਦੁਆਲੇ ਖੜੇ ਵਿਚਾਰੇ ਚੀਕਾਂ ਮਾਰਦੇ, ਪਰ ਬਸ ਕਿਸੇ ਦਾ ਨਹੀਂ ਚੱਲਦਾ, ਅੱਗ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਿਆ, ਮੌਕੇ 'ਤੇ ਸੁੱਜਿਆ ਹੀ ਕੋਈ ਨਹੀਂ, ਕੀ ਕਰੀਏ, ਕੌਣ ਬੜੇ, ਸਾਰੇ ਜਿਹੜਾ ਵੀ ਜਾਏਗਾ ਉਹ ਵੀ ਨਾਲ ਭੁੱਜੇਗਾ। ਹਾਂਜੀ,
ਨਿਕਟ ਨਾ ਹੋਤ ਇੱਥੇ ਉੱਤ ਜਾਵੇ,
ਇੱਧਰ ਉੱਧਰ ਹੁੰਦੇ ਨੇ, ਨੇੜੇ ਕੋਈ ਅੱਗ 'ਤੇ ਜਾ ਨਹੀਂ ਸਕਦਾ, ਸੇਕ ਮਾਰਦੀ ਅੱਗ ਸੜਦੀ ਹੈ। ਹਾਂਜੀ,
ਪਹੁੰਚਿਓ ਨਹੀਂ ਨਿਕਾਸਨ ਵਾਰੋ,
ਕੋਈ ਉਹਨੂੰ ਕੱਢਣ ਵਾਲਾ ਉੱਥੇ ਪਹੁੰਚਿਆ ਨਹੀਂ ਫਿਰ। ਹਾਂਜੀ,
ਦੂਰ ਹਟੇ ਕੁਛ ਚੱਲਿਓ ਨਾ ਚਾਰੋ,
ਸਾਰੇ ਪਿਛੋਂ ਹਟ ਕੇ ਖੜ ਕੇ ਚਾਰਾ ਨਹੀਂ ਚੱਲਿਆ, ਇਹਨੇ ਨੂੰ ਬਾਬਾ ਪਿਰਥੀਆ ਉੱਥੇ ਪਹੁੰਚਿਆ, ਪਿਰਥੀ ਚੰਦ ਦੇਖ ਕੇ ਹੱਕਾ ਬੱਕਾ ਹੀ ਰਹਿ ਗਿਆ ਵੀ ਇਹ ਕੀ ਪਾਣਾ ਵਰਤ ਗਿਆ, ਸਾਰੇ ਪਾਸੇ ਚੀਖ ਝਾੜਾ ਮੱਚ ਗਿਆ, ਫੌਜਾਂ ਰੋਣ ਪਿੱਟਣ ਲੱਗ ਪਈਆਂ, ਸੁਲੀ ਖਾਂ ਵਿਚਾਰੇ ਦਾ ਕੱਖ ਨਹੀਂ ਲੱਭਿਆ। ਸਤਿਗੁਰੂ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲੀ ਹੋਏ ਮੂਆ ਨਾ ਪਾਕ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਤਾਗ, ਪੁੱਤਰ ਮੀਤ ਧਨ ਕਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਖ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਸੋ ਸਾਧ ਸਿੰਘ ਜੀ, ਇਹ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਥ, ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਂਪਿਆਰ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋਸ਼ਤ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।